पावन पवित्र हजूरी अंदर सुभाईमान गुरु सवारे सतसंगी जनों अज धन गुरु अर्जुन देव सचे पातशाह जी दी पावन पवित्र रचना तो उच्चारण कीती हुई गाथा बाणी से सतारवें श्लोक दी आपा विचार करनी है। इस श्लोक दा पाठ इस प्रकार है, जात कथ रमणंग शरणंग सर्वत्र जी अण है, तथं तथ लगणंग प्रेम नानक प्रसादंग गुरदर्शन है। इसका संक्षेप भाव इस प्रकार है कि सारे जीवां नूं शरण देण वाला, सारे जीवां दा आसरा सहारा ओ परिपूर्ण परमेश्वर जिथे इथे सारिया थावां ते सर्व व्यापक है, उस सर्व व्यापक परमेश्वर दे नाल प्रेम पै जांदा है, प्रीत बनदी है। जदों पूरे सतगुरु जी दे दर्शना नूं, पूरे सतगुरु जी दे अमृत शब्द नूं कमाईए ते गुर प्रसाद द्वारा उस प्रभु दे चरणा नाल उस मालक नाल प्रीत बनदी है। आओ अज दे इस श्लोक विच तीन बचन हजूर ने कृपा करके कहे ने। पहला बचन ओ परमात्मा सर्व व्यापक जिथे किथे रमिया होया है। दूसरा बचन के ओ सारे जीवां दा आप सहारा उन्हां नूं ओट देण वाला है, ते उस सर्व व्यापक नाल जे प्रेम बन सकदा है ते पूरे सतगुरु जी की कृपा ओदी दर्शन ओदी दीदार दी रहमत द्वारा। आओ धन गुरु ग्रंथ साहिब जी दे अमृत बचना दी टेक लईए। हजूर कृपालु जी बख्श मेहर करन आप विच वरत के अपने इस अमृत बचन दी विचार आप ही करा लें। बख्शो आशीष और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। सतगुरु गुरु ग्रंथ साहिब सच्चे पातशाह जी दे बख्शे हुए गुरमत दे सिद्धांत अनुसार ओ प्रभु एक हो के भी सारिया दे विच अनेकां दे विच आप विद्यमान है। कोई थां ऐसी नहीं कि जिथे ओ परिपूर्ण परमेश्वर वाहिगुरु जी आप सर्व व्यापक विराजमान ना हो। धन गुरु ग्रंथ साहिब जी दे अमृत बचना विच हजूर ने असानू लोकां नूं समझाण दे लई कुछ उदाहरणां ओ लईआं जो आपां रोजमर्रा जीवन विच देखने आं, क्योंकि उस घटना नूं देख के सुन के विचार के मन नूं इन्नी कुछ समझ पै जाए कि ओ इक हो के भी सारियां थावां ते सर्व व्यापक है। गुरु ग्रंथ साहिब जी दे अमृत बचना विच हजूर ने इस प्रथाए कुछ प्रमाण बख्शिश कीते। पहला रहमत भरिया वचन है कि उस परमात्मा दी जोत सारियां थावां ते सर्व व्यापक है। ਤੇ ਕਈ ਵਾਰੀ ਇਸ ਮਨ ਵਿੱਚ ਇਹ ਫੁਰਮੇ ਉੱਠਦੇ ਨੇ ਵੀ ਉਹ ਇੱਕ ਹੋ ਕੇ ਸਾਰਿਆਂ ਦੇ ਵਿੱਚ ਕਿਵੇਂ ਬਿਰਾਜਮਾਨ, ਉਹ ਇੱਕ ਹੋ ਕੇ ਪਰਿਪੂਰਨ ਸਰਬ ਵਿਆਪਕ ਕਿਵੇਂ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਹਜ਼ੂਰ ਨੇ ਰਹਿਮਤ ਕੀਤੀ, ਸਾਹਿਬ ਫਰਮਾਉਂਦੇ ਨੇ ਆਕਾਸ਼ ਦੇ ਉੱਤੇ ਰਾਤ ਨੂੰ ਦੇਖੋ ਤੇ ਪੂਰਨਮਾਸ਼ੀ ਦੀ ਰਾਤ ਨੂੰ ਚੰਦਰਮਾ ਕੇਵਲ ਇੱਕ ਹੈ, ਪੂਰਨ ਤੌਰ ਤੇ ਉਹ ਪ੍ਰਕਾਸ਼ਮਾਨ ਹੈ, ਉਹਦੀਆਂ ਰਿਸ਼ਮਾਂ ਧਰਤੀ ਤੇ ਪੈਂਦੀਆਂ ਨੇ। ਅਸਮਾਨ ਵੱਲ ਝਾਤੀ ਮਾਰੀਏ, ਨਜ਼ਰ ਗਡਾਈਏ ਤੇ ਕੇਵਲ ਇੱਕ ਚੰਦਰਮਾ ਹੈ, ਤੇ ਜੇ ਆਪਾਂ ਜ਼ਮੀਨ ਦੇ ਉੱਤੇ ਹਜ਼ਾਰਾਂ ਘੜੇ, ਹਜ਼ਾਰਾਂ ਨੇ ਲੱਖਾਂ ਕਰੋੜਾਂ ਭਾਂਡੇ ਪਾਣੀ ਨਾਲ ਭਰ ਕੇ ਰੱਖ ਦਈਏ, ਪਾਣੀ ਹੋਵੇ ਨਿਰਮਲ ਤੇ ਪੂਰਨ ਟਿਕਾ ਵਿੱਚ ਹੋਵੇ ਪਾਣੀ, ਤੇ ਇੱਕ ਇੱਕ ਘੜੇ ਨੂੰ ਆਪਾਂ ਉੱਤੋਂ ਢੱਕਣ ਨਾਲ ਚੱਪਣੀ ਨਾਲ ਢੱਕ ਦਈਏ, ਤੇ ਜਦੋਂ ਚੰਦਰਮਾ ਰਾਤ ਨੂੰ ਅਸਮਾਨ ਤੇ ਆਵੇ, ਅਸਮਾਨ ਵੱਲ ਨਿਗਾਹ ਗਡਾਵਾਂਗੇ, ਝਾਤੀ ਮਾਰਾਂਗੇ, ਨਜ਼ਰ ਲਗਾਵਾਂਗੇ ਤੇ ਕੇਵਲ ਇੱਕ ਦਿਸੇਗਾ, ਤੇ ਜਦੋਂ ਉਹਨਾਂ ਕਰੋੜਾਂ ਲੱਖਾਂ ਘੜਿਆਂ ਦੇ ਢੱਕਣ ਨੂੰ ਚੁੱਕੀਏ, ਉਹਨਾਂ ਵਿੱਚ ਝਾਤੀ ਮਾਰੀਏ, ਜਿਤਨੇ ਘੜੇ ਨੇ ਸਾਰਿਆਂ ਘੜਿਆਂ ਦੇ ਪਾਣੀ ਵਿੱਚ ਉਸ ਇੱਕ ਚੰਦਰਮਾ ਦਾ ਪ੍ਰਤੀਬਿੰਬ ਨਜ਼ਰ ਆਵੇਗਾ। ਉਹ ਹੈ ਇੱਕ, ਪਰ ਇੱਕ ਹੋ ਕੇ ਵੀ ਉਹ ਲੱਖਾਂ ਘਟਾਂ ਦੇ ਵਿੱਚ, ਲੱਖਾਂ ਘੜਿਆਂ ਵਿੱਚ ਨਜ਼ਰ ਪਿਆ ਆਉਂਦਾ। ਸਿਰਫ ਇੱਕ ਉਦਾਹਰਣ ਸਮਝਣ ਵਾਸਤੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵੇਰਵਾ ਕਰਦੇ ਨੇ, ਜੇ ਇੱਕ ਚੰਦਰਮਾ ਜਿਤਨੇ ਘੜੇ ਤੂੰ ਪਾਣੀ ਨਾਲ ਭਰ ਕੇ ਰੱਖੇ, ਸਾਰਿਆਂ ਵਿੱਚ ਉਹਦਾ ਬਿੰਬ ਦਿਸਦਾ ਪਿਆ ਹੈ, ਇਸੇ ਤਰ੍ਹਾਂ ਇੱਕ ਪਰਿਪੂਰਨ ਪਰਮੇਸ਼ਵਰ ਜਿਸ ਨੂੰ ਹਜ਼ੂਰ ਨੇ ਬਾਣੀ ਵਿੱਚ ਇੱਕ ਓਵਨ ਤਿਆਰ ਕਿਹਾ ਹੈ, ਉਹ ਇੱਕ ਹੋਣ ਦੇ ਬਾਵਜੂਦ ਵੀ ਅਰਬ ਖਰਬ ਜਿਤਨੇ ਵੀ ਖਲਕਤ ਹੈ, ਕੇਵਲ ਮਨੁੱਖ ਨਹੀਂ, ਕੋਈ ਥਾਂ ਐਸੀ ਨਹੀਂ ਜਿੱਥੇ ਉਸ ਪਰਿਪੂਰਨ ਵਾਹਿਗੁਰੂ ਜੀ ਦਾ ਆਪਣਾ ਬਿੰਬ ਨਾ ਹੋਵੇ, ਉਹ ਆਪ ਵਿਰਾਜਮਾਨ ਨਾ ਹੋਵੇ। ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ ਕਿ ਖੱਬ ਸਮਾਣੀ ਜੋਤ, ਸਾਰਿਆਂ ਵਿੱਚ ਉਹਦੀ ਜੋਤ ਪਰਿਪੂਰਨ ਹੈ। ਹੱਬ ਸਮਾਣੀ ਜੋਤ ਜੋ ਜਲ ਘਟਾਉ ਚੰਦਰਮਾ, ਤੇ ਜਿਵੇਂ ਪਾਣੀ ਨਾਲ ਭਰੇ ਹੋਏ ਘੜੇ ਨੇ ਉਹਨਾਂ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਨਜ਼ਰ ਆਉਂਦਾ, ਇਸੇ ਤਰ੍ਹਾਂ ਇੱਕ ਪਰਮਾਤਮਾ, ਇੱਕ ਵਾਹਿਗੁਰੂ ਉਹ ਸਾਰੀਆਂ ਥਾਵਾਂ ਤੇ ਪਰਿਪੂਰਨ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਹੋਰ ਇਹਨੂੰ ਸੁਖੈਨ ਤਰੀਕੇ ਨਾਲ ਸਮਝਣ ਦੇ ਲਈ ਕਿਰਪਾਲੂ ਦਾਦਾ ਜੀ ਨੇ ਅਨੇਕਾਂ ਪ੍ਰਮਾਣ ਤੇ ਉਦਾਹਰਨਾਂ ਸਾਨੂੰ ਬਖਸ਼ਿਸ਼ ਕੀਤੀਆਂ। ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਨੇ ਜਿਨ੍ਹਾਂ ਵਿੱਚੋਂ ਸੰਖੇਪ ਮਾਤਰ ਸਿਰਫ ਉਦਾਹਰਣ ਦੇ ਕੇ ਅੱਗੇ ਤੁਰਨਾ ਕਿ ਉਹ ਜਿੱਥੇ ਕਿੱਥੇ ਪਰਮਾਤਮਾ ਸਰਬ ਵਿਆਪਕ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਚਨ ਕਹੇ ਤੇ ਉਦਾਹਰਣ ਉਹਨਾਂ ਬਹੁਤ ਕਮਾਲ ਦੀ ਬਖਸ਼ਿਸ਼ ਕੀਤੀ। ਕਹਿੰਦੇ ਨੇ ਦੇਖੋ, ਮੋਤੀ ਕੋਈ ਛੋਟਾ ਹੋ ਸਕਦਾ ਹੈ, ਮੋਤੀ ਕੋਈ ਵੱਡਾ ਹੋ ਸਕਦਾ ਹੈ, ਮੋਤੀਆਂ ਦੇ ਰੰਗ ਜਿਹੜੇ ਨੇ ਵੱਖ ਵੱਖ ਹੋ ਸਕਦੇ ਨੇ, ਪਰ ਜਦੋਂ ਉਹਨਾਂ ਮੋਤੀਆਂ ਦੀ ਕਿਸੇ ਨੇ ਮਾਲਾ ਪਰੋਣੀ ਹੈ ਤੇ ਇੱਕ ਧਾਗਾ ਲੈ ਕੇ ਸਾਰੇ ਮੋਤੀਆਂ ਵਿੱਚੋਂ ਇੱਕ ਹੀ ਧਾਗਾ ਨਿਕਲ ਜਾਂਦਾ ਹੈ ਤੇ ਸੈਂਕੜੇ ਮੋਤੀ ਜਿਹੜੇ ਨੇ ਇੱਕ ਧਾਗੇ ਵਿੱਚ ਪਰੋਏ ਜਾਂਦੇ ਨੇ, ਇੱਕ ਧਾਗਾ ਸਾਰਿਆਂ ਵਿੱਚੋਂ ਨਿਕਲਦਾ ਤੇ ਉਹਦੀ ਮਾਲਾ ਬਣਦੀ ਹੈ, ਜਿਵੇਂ ਇੱਕ ਧਾਗਾ ਸੈਂਕੜੇ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲ ਜਾਂਦਾ ਤੇ ਇੱਕ ਮਾਲਾ ਕਹਾਉਂਦੀ ਏ ਸੱਚ ਜਾਣੀ ਹੈ ਇਨਸਾਨ। ਇਸੇ ਤਰ੍ਹਾਂ ਇੱਕ ਗੋਬਿੰਦ ਇਹ ਸਾਰੇ ਜੀਵਾਂ ਦੇ ਅੰਦਰ ਆਪ ਸਰਬ ਵਿਆਪਕ ਹੋ ਕੇ ਵਾਪਰ ਰਿਹਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਦੇਖੋ ਹਜ਼ੂਰ ਉੱਥੇ ਪ੍ਰਮਾਣ ਕੀ ਬਖਸ਼ਿਸ਼ ਕਰਦੇ ਨੇ, ਸੂਤ ਏਕ ਮਨ ਸਤ ਸਹੰਸ ਜੈਸੇ, ਕਿ ਸੂਤ ਧਾਗਾ ਕੇਵਲ ਇੱਕ ਹੈ ਪਰ ਮੋਤੀ ਜਿਹੜੇ ਨੇ ਸੱਤ ਦਾ ਅਖਰੀ ਅਰਥ ਤੇ ਕਰਾਂਗੇ ਸੈਂਕੜੇ, ਸੰਤ ਦਾ ਅਰਥ ਏ ਹਜ਼ਾਰਾਂ, ਧਾਗੇ ਹਜ਼ਾਰਾਂ ਕਦੀ ਨਹੀਂ ਹੁੰਦੇ, ਧਾਗੇ ਕਦੀ ਸੈਂਕੜੇ ਨਹੀਂ, ਧਾਗਾ ਕੇਵਲ ਇੱਕ ਹੈ, ਮੋਤੀ ਹਜ਼ਾਰਾਂ ਨੇ, ਇੱਕ ਧਾਗਾ ਹਜ਼ਾਰਾਂ ਮੋਤੀਆਂ ਵਿੱਚੋਂ ਨਿਕਲਦਾ ਪਿਆ ਹੈ। ਤੇ ਇਹ ਰੱਬ ਦੇ ਪਿਆਰੇ ਮਨੁੱਖ, ਇੱਕ ਪਰਮਾਤਮਾ ਸਾਰੇ ਜੀਵਾਂ ਦੇ ਵਿੱਚ ਇਸੇ ਤਰ੍ਹਾਂ ਸਰਬ ਵਿਆਪਕ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਤ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ, ਇਸੇ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਵਰ ਓਤ ਪੋਤ ਹੈ। ਸਹਿਬ ਕਿਰਪਾਲੂ ਜੀ ਨੇ ਫਿਰ ਅੱਗੇ ਦੂਸਰਾ ਪ੍ਰਮਾਣ ਬਖਸ਼ਿਸ਼ ਕੀਤਾ ਵੀ ਉਹ ਹੈ ਇੱਕ ਤੇ ਕਈ ਰੂਪਾਂ ਵਿੱਚ ਉਹ ਸਾਹਮਣੇ ਤੈਨੂੰ ਨਜ਼ਰ ਪਿਆ ਆਉਂਦਾ ਹੈ। ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਉਸੇ ਪਾਣੀ ਨੂੰ ਜਦੋਂ ਸਮੁੰਦਰ ਵਿੱਚੋਂ ਲਹਿਰ ਬਣ ਕੇ ਉੱਠਦਾ ਤੇ ਆਪਾਂ ਸ਼ਬਦ ਉਹਦੇ ਲਈ ਪਾਣੀ ਨਹੀਂ ਵਰਤਦੇ, ਉਹਦੇ ਲਈ ਸ਼ਬਦ ਵਰਤਨੇ ਆ ਇੱਕ ਲਹਿਰ ਹੈ, ਤੇ ਉਹੀ ਜਦੋਂ ਲਹਿਰ ਕਿਨਾਰੇ ਨਾਲ ਟਕਰਾਉਂਦੀ ਏ ਤੇ ਛੋਟੇ ਛੋਟੇ ਉਹਦੇ ਵਿੱਚੋਂ ਬੁਲਬਲੇ ਉੱਠਦੇ ਨੇ ਤੇ ਆਪਾਂ ਉਹਦੇ ਲਈ ਸ਼ਬਦ ਵਰਤਨੇ ਆ ਬੁਦਬੁਦਾ। ਪਰ ਚੇਤੇ ਰੱਖਿਓ ਹੈ ਪਾਣੀ ਦਾ ਹੀ ਰੂਪ, ਇੱਕ ਪਾਣੀ ਕਈ ਰੂਪਾਂ ਵਿੱਚ ਸਾਨੂੰ ਨਜ਼ਰ ਪਿਆਉਂਦਾ, ਕੋਈ ਪਾਣੀ ਟਿਕਿਆ ਹੋਇਆ ਤੇ ਆਪਾਂ ਕਹਿੰਦੇ ਹਾਂ ਸਮੁੰਦਰ ਦਾ ਪਾਣੀ। ਜਦੋਂ ਕੋਈ ਸਮੁੰਦਰ ਵਿੱਚ ਹਲਚਲ ਪੈਦਾ ਹੁੰਦੀ ਹੈ ਆਪਣਾ ਉਸ਼ਾਰਾ ਮਾਰਦਾ ਤੇ ਉਸੇ ਪਾਣੀ ਲਈ ਸ਼ਬਦ ਵਰਤਨੇ ਆ ਇੱਕ ਲਹਿਰ, ਤੇ ਉਹੀ ਪਾਣੀ ਜਦੋਂ ਕਿਨਾਰੇ ਨਾਲ ਟਕਰਾਉਂਦਾ ਤੇ ਆਪਾਂ ਨਿੱਕੇ ਨਿੱਕੇ ਬੁਲਬਲੇ ਦੇ ਕੇ ਸ਼ਬਦ ਵਰਤਨੇ ਆ ਫੇਲ, ਉਸੇ ਲਈ ਸ਼ਬਦ ਵਰਤਨੇ ਆ ਝੱਗ। ਹਜ਼ੂਰ ਕਿਰਪਾਲੂ ਮੇਰ ਕਰਦੇ ਨੇ ਇੱਕ ਪਾਣੀ ਕਈ ਰੂਪਾਂ ਵਿੱਚ ਤੈਨੂੰ ਨਜ਼ਰ ਆਉਂਦਾ ਪਰ ਇਹ ਕਦੀ ਭੁੱਲੀ ਨਾ, ਟਿਕਿਆ ਹੋਇਆ ਵੀ ਪਾਣੀ ਹੈ, ਲਹਿਰ ਉੱਠ ਜਾਏ ਤਾਂ ਵੀ ਪਾਣੀ ਹੈ, ਜਦੋਂ ਉਹਨੇ ਸ਼ਾਂਤ ਹੋ ਜਾਣਾ ਜਾਂ ਉਹਦੇ ਬੁਲਬਲੇ ਬਣ ਗਏ ਤਾਂ ਵੀ ਉਹ ਪਾਣੀ ਹੈ। ਰੂਪ ਉਹਦੇ ਅਨੇਕਾਂ ਨੇ ਪਰ ਹਕੀਕਤ ਵਿੱਚ ਹੈ ਉਹ ਪਾਣੀ ਦਾ ਪਾਣੀ। ਇਹ ਪਾਣੀ ਸਾਰੀਆਂ ਥਾਵਾਂ ਤੇ ਵਿਆਪਕ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਜਲ ਤਰੰਗ ਅਰ ਫੇਨ ਬੁਦਬੁਦਾ, ਚਾਰ ਸ਼ਬਦ ਵਰਤੇ ਨੇ। ਪਹਿਲਾ ਜਲ ਪਾਣੀ, ਤਰੰਗ ਦਾ ਅਰਥ ਲਹਿਰਾਂ, ਫੇਲ ਦਾ ਅਰਥ ਕਰਾਂਗੇ ਕਿ ਪੈਦਾ ਹੋਈ ਪਾਣੀ ਵਿੱਚੋਂ ਜੱਗ। ਜਲ ਤਰੰਗ ਅਰ ਫੇਨ ਬੁਦਬੁਦਾ, ਛੋਟੇ ਛੋਟੇ ਬੁਲਬਲੇ, ਤੇ ਸਾਹਿਬ ਕਹਿਣ ਲੱਗੇ ਜਲ ਤੇ ਭਿੰਨ ਨਾ ਕੋਈ, ਭਾਵੇਂ ਲਹਿਰ ਕਹਿ ਲੈ ਭਾਵੇਂ ਬੁਲਬਲਾ ਕਹਿ ਲੈ ਭਾਵੇਂ ਤੂੰ ਕਿਨਾਰੇ ਤੇ ਇਕੱਠੀ ਹੋਈ ਝੱਗ, ਫੇਰ ਸ਼ਬਦ ਵਰਤ ਲੈ ਪਰ ਇਹ ਗੱਲ ਕਦੀ ਨਾ ਭੁੱਲੀ ਇਹ ਸਾਰੇ ਰੂਪ ਜਿਹੜੇ ਨੇ ਕੇਵਲ ਇੱਕ ਪਾਣੀ ਦੇ। ਹਜ਼ੂਰ ਕਹਿੰਦੇ ਨੇ ਜੋ ਕੁਝ ਤੂੰ ਸੰਸਾਰ ਵਿੱਚ ਦ੍ਰਿਸ਼ਟਮਾਨ ਦੇਖਣਾ ਇਹ ਅਸਲ ਵਿੱਚ ਕੇਵਲ ਇੱਕ ਪਰਿਪੂਰਨ ਪਰਮੇਸ਼ਵਰ ਦੀ ਆਪਣੀ ਖੇਡ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ ਸਤਿਗੁਰੂ ਨੇ ਸਮਝਾਉਣ ਲਈ ਅਨੇਕਾਂ ਬਚਨ ਐਸੇ ਕਹੇ। ਮੈਂ ਆਰੰਭ ਵਿੱਚ ਅਰਜ਼ ਕੀਤੀ ਜੋ ਰੋਜ਼ਮਰਾ ਜੀਵਨ ਵਿੱਚ ਆਪਾਂ ਦੇਖਦੇ ਹਾਂ, ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਕਿਰਪਾਲੂ ਜੀ ਇਕਾਗਰਤਾ ਆ ਬਖਸ਼ਿਓ। ਉਹਨਾਂ ਨੇ ਸੂਈ ਰਾਗ ਦੇ ਵਿੱਚ ਇੱਕ ਰਹਿਮਤ ਭਰਿਆ ਬਚਨ ਇਸੇ ਪ੍ਰਕਾਰ ਕਿਹਾ ਹੈ। ਦਾਤਾਰ ਕਹਿੰਦੇ ਉਹ ਇੱਕ ਹੋ ਕੇ ਕਈ ਰੰਗ ਕਰਦਾ ਹੈ ਤੇ ਫਿਰ ਹੈ ਕੇਵਲ ਉਹ ਇੱਕ ਦਾ ਇੱਕ। ਸਤਿਗੁਰੂ ਕਹਿੰਦੇ ਨੇ ਲੋਕ ਆਮ ਜਾ ਰਹੇ ਨੇ, ਚੁਰਸਤੇ ਵਿੱਚੋਂ ਨਿਕਲਦੇ ਨੇ ਪਰ ਭੀੜ ਨਹੀਂ, ਪਰ ਇੱਕ ਆਇਆ ਬਾਜੀ ਪਾਉਣ ਵਾਲਾ ਬਾਜੀਗਰ, ਉਹ ਜਦੋਂ ਆਇਆ ਤੇ ਇਕੱਲਾ ਹੈ, ਚੁਰਸਤੇ ਵਿੱਚ ਖਲੋ ਗਿਆ ਤੇ ਉਸ ਬਾਜੀਗਰ ਨੇ ਆਪਣੇ ਹੱਥ ਵਿੱਚ ਪਕੜੀ ਕੋਈ ਡੁੱਬ ਡੁੱਗੀ ਜਾਂ ਜਮਰੂ ਵਜਾਇਆ, ਆਪਣੇ ਲਬਾਂ ਤੇ ਰੱਖ ਕੇ ਜਦੋਂ ਉਹਨੇ ਬੰਸਰੀ ਵਜਾਈ ਤੇ ਜਾਂਦੇ ਕੋਈ ਲੋਕ ਜਿਹੜੇ ਨੇ ਉਹਦੀ ਆਵਾਜ਼ ਸੁਣ ਕੇ ਉਸੇ ਵੇਲੇ ਰੁਕ ਗਏ। ਜਦੋਂ ਲੋਕ ਰੁਕੇ ਨੇ ਤੇ ਉਸ ਬਾਜੀਗਰ ਨੇ ਆਪਣੀ ਕਲਾ ਦੇ ਨਾਲ ਅਨੇਕਾਂ ਤਰ੍ਹਾਂ ਦੇ ਗਹਿਣੇ ਲੋਕਾਂ ਨੂੰ ਕੱਢ ਕੇ ਦਿਖਾਏ, ਅਨੇਕਾਂ ਤਰ੍ਹਾਂ ਦੇ ਬਸਤਰ ਬਾਜੀਗਰ ਨੇ ਦਿਖਾਏ, ਕਈ ਤਰ੍ਹਾਂ ਦੇ ਉਸਨੇ ਆਪਣੇ ਰੂਪ ਬਣਾਏ। ਦੇਖਣ ਵਾਲੇ ਲੋਕ ਕਿਤਨਾ ਸਮਾਂ ਰੋਕ ਕੇ ਦੇਖਦੇ ਵੀ ਰਹੇ, ਉਹਨੂੰ ਧਿਆਨ ਨਾਲ ਵਾਚਦੇ ਵੀ ਰਹੇ, ਪਰ ਜਦੋਂ ਉਹਨੇ ਖੇਡ ਸਮਾਪਤ ਕੀਤੀ ਨਾ ਤਾਂ ਉਹਦੇ ਦਿਖਾਏ ਹੋਏ ਬਸਤਰ ਨੇ ਨਾ ਉਹਦੇ ਦਿਖਾਏ ਹੋਏ ਗਹਿਣੇ ਨੇ, ਜਿਹੜੇ ਵੇਖਣ ਵਾਲੇ ਸਨ ਉਹ ਵੀ ਆਪਣੇ ਟਿਕਾਣਿਆਂ ਨੂੰ ਚਲੇ ਗਏ, ਰਹਿ ਗਿਆ ਤੇ ਕੇਵਲ ਉਹ ਬਾਜੀਗਰ ਜਿਹੜਾ ਬਾਜੀ ਪਾਉਣ ਤੋਂ ਪਹਿਲਾਂ ਸੀ ਤੇ ਖੇਡ ਸਮਾਪਤ ਹੋਈ ਤੇ ਕੇਵਲ ਉਹ ਹੀ ਰਹਿ ਗਿਆ, ਬਾਕੀ ਸਭ ਆਪਣੇ ਆਪਣੇ ਟਿਕਾਣੇ ਲੱਗ ਗਿਆ। ਸਤਿਗੁਰੂ ਨੇ ਬਚਨ ਕੀਤੇ ਨੇ, ਕਹਿੰਦੇ ਉਸ ਇੱਟ ਨੇ ਆਪਣੇ ਹੁਕਮ ਨਾਲ ਸਾਰੀ ਇਹ ਖੇਡ ਰਚੀ ਹੈ। ਉਹ ਬਾਜੀਗਰ ਜਦੋਂ ਹੁਕਮ ਦਾ ਜਮਰੂ ਵਜਾਉਂਦਾ ਤੇ ਖਲਕਤ ਆਪ ਹੀ ਇਕੱਠੇ ਕਰਦਾ ਹੈ, ਆਪ ਹੀ ਬ੍ਰਹਿਮੰਡ ਸਾਜਦਾ ਹੈ, ਆਪ ਹੀ ਸਭ ਕੁਝ ਰਚ ਦਿੰਦਾ ਤੇ ਜਦੋਂ ਉਹਦੀ ਆਪਣੀ ਮੌਜ ਆਉਂਦੀ ਹੈ ਖੇਡ ਨੂੰ ਸਮੇਟ ਕੇ ਤੁਰ ਪੈਂਦਾ ਤੇ ਹੈਰਾਨਗੀ ਦੀ ਗੱਲ ਖੇਡ ਸਮੇਟਣ ਤੋਂ ਬਾਅਦ ਰਹਿ ਕੇਵਲ ਉਹ ਜਾਂਦਾ ਜਿਹੜਾ ਖੇਡਾਂ ਪਾਉਣ ਵਾਲਾ ਹੈ। ਉਹ ਇੱਕ ਹੀ ਸਾਰੀ ਖੇਡ ਰਚੀ ਬੈਠਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਹਾਂ, ਭਗਤ ਕਬੀਰ ਸਾਹਿਬ ਜੀ ਤੇ ਸ਼ਬਦ ਹੀ ਵਰਤੇ ਨੇ, ਕਹਿਣ ਲੱਗੇ ਬਾਜੀਗਰ ਜੈਸੇ ਬਾਜੀ ਪਾਈ। ਇਹ ਧੰਨ ਗੁਰੂ ਅਰਜੁਨ ਸਾਹਿਬ ਦੇ ਬਚਨ ਨੇ। ਕਬੀਰ ਸਾਹਿਬ ਨੇ ਵੀ ਇਸੇ ਪ੍ਰਥਾਏ ਅੰਮ੍ਰਿਤ ਬਚਨ ਕਹੇ, ਕਹਿਣ ਲੱਗੇ ਬਾਜੀਗਰ ਜੈਸੇ ਬਾਜੀ ਪਾਈ, ਨਾਂਦਾ ਰੂਪ ਭੇਦ ਦਕਲਾਈ, سوانگ اتار ہمیں وہ پسارا تب ایک انکار باجیگر کھیل بند ہے پر اتنے نال ادارن دے رہے ہیں تب ایک انکار یہ مطلب کہ سانو باجیگر دی ادارن دے کے جوڑنا وہ دینا چاہتے ہیں کہ کھیل پان والا کیول ایک ہے آپ ہی کھیل رکھد ہے اپنی موج آئیے تو کھیل نو سمیٹ لینا ہے حضور نے اسی طرح نال دوسرا پرمان دیتا جہاں آبا بھگت نام دیو جی کی بانی بھی پڑھے صاحب کہ جلتے اٹھے انک ترنگا کنک بھوکھن کینے بہ رنگا بیج بیج دیکھو بہ پرکارا پھل پا کے دے ایک انکار کہ جل وچوں انیکاں لہراں اٹھیاں پر انیکاں شبد ہون دے باوجود بھی وہ ایک نے اس وشے نو تھوڑا جا ٹیک کے آپ سمجھنا ہے پانی دے وچوں انیکاں لہراں نے لہراں انیکاں نے پر پانی انیکاں نہیں جل تا کیول ایک ہے ایک پانی وچوں انیکاں لہراں اٹھیاں انیکاں ہو کے بھی پھر وہ ایک ہی ہے صاحب کہندے ہن سونے دی دلیل ہے اونوں ڈال کے گاری کاریگر نے گہنے بنا لے کسے نے ہاتھ وچ پان واسطے گہنا بنایا کسے نے گلے وچ پان واسطے گہنے بنائے کسے نے ہاتھ دیاں انگلاں تے پان واسطے گہنے بنائے انہاں دے نام بھی وکھرے رکھ دتے انگاں تے وکھ وکھ گہنے سجا لے پر جس دن انہاں گہنیاں نوں اتار کے ڈالیا تے شاید کہنے رہ گئی پرت کے اوہی سونے دی گلی جہدے وچوں سارے گہنیاں دا جنم ہویا ہے پہلا بھی سونا سی گہنے بن گئے تے نام وکھ رکھ دتے پر جدو پیارے کو ٹرے پھر رہ گیا گہن وہ سونے دی گلی صاحب نے امرت بچن کے جلتے اٹھے انک ترنگا کنک بھوکھن کینے بہ رنگا اگلا بچنے بیج بیج دیکھو بہ پرکارا زمین وار کے بندے نے بیج بیجیا بڑی مشقت کیتی تے جدو وہ رک دا بیج ترتی وچوں ٹنگڑ کے باہر نکلیا اونوں پیڑے دا نام دے دتا اودے وچوں تنا نکلیا تان نکلے پرت کے کئی سالاں تو بعد جدو دے پھل لگے پھلاں تو بعد پھل بنے تے جس دن پھل پکیا پکن تو بعد نکلیا اوہی بیج جڑا مدت پہلا ترتی وچ بیجیا گیا سی اس بیج نے وستار کیتا ہے پرت کے خیر بیج دا بیج ہی صاحب جی ایسے بچن کیا پیاریا پہلی عرض میں کر رہا وہ ایک ہو کے بھی سرب ویاپک ہے وہ ایک ہو کے بھی ساریاں تھاواں تے ٹکیا ہے جلتے اٹھے انک ترنگا کنک بھوکھن کینے بہ رنگا بیج بیج دیکھو بہ پرکارا پھل پاکے تے ایک انکارا پیاریا اسی طرح اس ایک نے ساری اپنی ایک کھیل برتائی ہوئی ہے صاحب تن گرو گرنتھ صاحب کرپالو جی نے پھر آپ جدو کئی بار پڑھنے سارے وچ ایک جوت ہے تے نفرت کیوں ایرکا کیوں دویش کیوں ایتھے بڑی سونی ایک ادھارن ایک سجن نے دتی سی صرف سمجھن ماتر ایک گھٹنا ہے کہ دیوالی دی رات ہے تے لوکی اپنے گھراں دے وچ دیوے پہ بال دے صرف سمجھن لئی کہ یہ بکھیڑا کیوں ہے کیونکہ جنی دیر تک ساڈا اندر اس جوت نال اسی جڑدے نہیں جنی دیر تک وہ دے چانن وچ جین دی جیون جانچ نہیں سکدے اونی دیر تک کیول پٹکنا ہے دیوالی دی رات دے لوگ دیوے پہ بال دے اسی بانی وچ وی ایک شبد پڑھنے پاویں میرا وہ وشا نہیں پر چیتے رکھیو اس توک دا سبندھ دیوالی دی رات دے دیوے بل نال نہیں وہ دا سبندھ اصل وچ تھوڑ چرے چھن پنگر سنسار نال ہے بھائی گرداس جی دی توک بڑی بڑی پڑھی جاتی ہے دیوالی دی رات دیوے بالین تارے جات سنات امبر پالین فلاں کی باغات چن چن چالیاں تیرت جاتی جات نین نکالیاں اے ادھارنا اصل وچ موت نال سبندت نے نہ کہ دیوالی دی رات نال سبندت نے بےنتی سمجھو کیونکہ کئی بار اسی ایک شبد وچ آیا اونوں آدھار بنا کے کہنے بھائی صاحب نے کیا دیکھو دیوالی دی رات جدو دیوے بالے جاندے نے کالی بولی مسیا دی رات رات نوں دیوے بلے کچھ رات نوں دن وچ تبدیل کر دیتا بھائی صاحب کہنے کہ کنے کچھ بالے گا ਤੇਰੇ ਅਜੇ ਬਨਾਰੇ ਬਨੇਰੇ ਤੇ ਦੀਵਾ ਰੱਖ ਕੇ ਆਉਣ ਦੀ ਦੇਰੇ, ਤੂੰ ਥੱਲੇ ਆਉਣਾ, ਖਵਾ ਦਾ ਗੁੱਲਾ ਹੋਵੇਗਾ, ਇਹਨਾਂ ਦੀਵਿਆਂ ਨੂੰ ਬੁਝਾ ਲਏਗਾ। ਦੀਵਾਲੀ ਦੀ ਰਾਤ ਦੇ ਦੀਵੇ ਰੋਜ਼ ਨਹੀਂ ਬਲਦੇ, ਤੇ ਚੇਤੇ ਰੱਖੀ ਜਿਹੜੇ ਸੁੱਖ ਆਰਾਮ ਤੇ ਦੁਨੀਆਂ ਦੇ ਪਦਾਰਥ ਤੂੰ ਭੋਗਣਾ ਹੈ, ਜਿਹੜਾ ਜੀਵਨ ਤੈਨੂੰ ਮਿਲਿਆ ਦੀਵਾਲੀ ਦੇ ਰਾਤ ਦੇ ਦੀਵੇ ਦੀ ਤਰ੍ਹਾਂ, ਇਹਨੇ ਸਦਾ ਨੂੰ ਰਹਿਣਾ। ਦੀਵਾ ਇੱਕ ਰਾਤ ਹੀ ਬਲਦਾ ਹੈ ਤੇ ਤੇਰੀ ਜ਼ਿੰਦਗੀ ਕੇਵਲ ਇੱਕ ਸਵਾਸ ਹੈ। ਉੱਥੇ ਹਵਾ ਦਾ ਬੁੱਲਾ ਆਏ ਤੇ ਦੀਵੇ ਬੁਝ ਗਏ, ਤੇ ਤੇਰਾ ਬਾਹਰ ਗਿਆ ਹੋਇਆ ਸਵਾਸ ਅੰਦਰ ਨਾ ਗਿਆ ਤੇ ਤੇਰੇ ਜੀਵਨ ਦੀ ਜੋਤ ਬੁਝ ਗਈ। ਇਹਦਾ ਭਾਵ ਅਸਲ ਵਿੱਚ ਇਹ ਹੈ। ਆਪਣੇ ਵਿਸ਼ੇ ਵੱਲ ਮੈਂ ਗੁਰਾਂ ਸ਼ਹਿਰ ਕਿਰਪਾਲੂ ਜੀ ਨੂੰ ਅੰਮ੍ਰਿਤ ਬਾਣੀ ਵਿੱਚੋਂ ਰਹਿਮਤ ਭਰੇ ਇਹ ਬਚਨ ਕਿ ਆਪ ਕਿਰਪਾ ਕਰਕੇ ਗੁਰਮੁਖਾ ਜੀ ਕਾਗਰਤਾ ਬਖਸ਼ਿਓ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਆਧਾਰ ਬਣਾ ਕੇ ਅਰਜ਼ ਕਰ ਰਿਹਾ ਕਿ ਦੀਵਾਲੀ ਦੀ ਰਾਤ ਹੈ, ਲੋਕ ਦੀਵੇ ਪਹਿਬਾਲਦੇ ਨੇ। ਚੁਰਸਤੇ ਵਿੱਚ ਇੱਕ ਆਇਆ ਨੀਵੀਂ ਜਾਤ ਦਾ, ਉਹਨੇ ਆਪਣੇ ਹੱਥ ਵਿੱਚ ਦੀਵਾ ਪਕੜਿਆ ਜਿਹਨੂੰ ਲੋਕ ਕਹਿੰਦੇ ਨੇ ਨੀਵੀਂ ਜਾਤ ਦਾ ਦੀਵਾ ਪਕੜਿਆ। ਉਸ ਬੱਚੇ ਨੇ ਰੁੱਖ ਦੇ ਥੱਲੇ ਦੀਵਾ ਬਾਲ ਦਿੱਤਾ ਤੇ ਖੁਸ਼ੀ ਨਾਲ ਘਰ ਨੂੰ ਚਲਾ ਗਿਆ। ਇੰਨੀ ਦੇਰ ਨੂੰ ਇੱਕ ਉੱਚੀ ਜਾਤ ਵਾਲਾ ਆਇਆ ਤੇ ਉਹਨੇ ਉਸ ਨੀਵੀਂ ਜਾਤ ਵਾਲੇ ਬੱਚੇ ਨੂੰ ਦੇਖ ਕੇ ਆਪਣੀ ਜ਼ਬਾਨ ਤੋਂ ਇਹ ਸ਼ਬਦ ਕਹਿ, ਤੇਰੀ ਕੀ ਮਜਾਲ ਕਿ ਜਿਸ ਚੁਰਸਤੇ ਵਿੱਚ ਅਸੀਂ ਉੱਚੀ ਜਾਤ ਵਾਲੇ ਦੀਵੇ ਬਾਲੀਏ ਤੇ ਤੂੰ ਉੱਥੇ ਦੀਵਾ ਬਾਲ ਜਾ। ਉਹਨੇ ਇੱਕ ਗੱਲ ਕੀ, ਕਹਿੰਦਾ ਭਰਾਵਾ ਕਿ ਦੀਵਾਲੀ ਦੀ ਰਾਤ ਏ ਸਾਰੇ ਲੋਕ ਦੀਵੇ ਬਾਲਦੇ ਨੇ ਤੇ ਜੇ ਮੈਂ ਚੁਰਸਤੇ ਵਿੱਚ ਦੀਵਾ ਬਾਲ ਗਿਆ ਤੇ ਤਾਂ ਕੀ ਹੋ ਗਿਆ? ਕਹਿੰਦਾ ਨਹੀਂ, ਤੂੰ ਸ਼ੂਦਰ ਹੈ ਤੇ ਸ਼ੂਦਰਾਂ ਦੇ ਦੀਵੇ ਕਦੀ ਸਵਰਨ ਜਾਤੀ ਵਾਲੇ ਜਿੱਥੇ ਦੀਵੇ ਬਾਲਦੇ ਨੇ ਉੱਥੇ ਨਹੀਂ ਬਾਲ ਸਕਦੇ। ਉਹਨੇ ਬੜਾ ਸਮਝਾਇਆ ਪਰ ਜਾਣ ਲੱਗਿਆ ਕੀ ਕੀਤਾ, ਉਸ ਉੱਚੀ ਜਾਤ ਵਾਲੇ ਨੇ ਉਹਦੇ ਬਲਦੇ ਕੋਈ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੱਤਾ ਤੇ ਆਪਣਾ ਦੀਵਾ ਉੱਥੇ ਬਾਲ ਕੇ ਚਲਾ ਗਿਆ। ਖੁਸ਼ ਬੜਾ ਹੈ ਕਿਉਂਕਿ ਇਹਦਾ ਦੀਵਾ ਬੁਝ ਗਿਆ ਤੇ ਮੇਰਾ ਦੀਵਾ ਬਲਦਾ ਪਿਆ ਹੈ। ਸੱਚ ਜਾਣਿਓ ਇਸ ਸੰਸਾਰ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਹੜੇ ਕਿਸੇ ਦੇ ਦੀਵੇ ਬੁਝਾ ਕੇ ਖੁਸ਼ ਹੁੰਦੇ ਨੇ। ਇਹ ਨਹੀਂ ਕਿ ਜੇ ਮੇਰਾ ਬਲਿਆ ਤੇ ਕਿਸੇ ਹੋਰ ਦੇ ਘਰ ਦਾ ਵੀ ਬਲ ਜਾਏ। ਹਕੀਕਤ ਹੈ ਬਹੁਤ ਲੋਕ ਉਹ ਨੇ ਜਿਹੜੇ ਆਪ ਕਰਦੇ ਪਏ ਨੇ, ਦੂਜੇ ਦੀ ਬੇੜੀ ਡੁੱਬ ਜਾਏ ਤੇ ਉਹਦੀ ਡੁੱਬਦੀ ਕੋਈ ਬੇੜੀ ਦੇਖ ਕੇ ਪ੍ਰਸੰਨ ਹੁੰਦੇ ਨੇ, ਪਰ ਇੰਨਾ ਪਤਾ ਨਹੀਂ ਕਿ ਅਜੇ ਤਾਂ ਤੇਰੇ ਵੀ ਜੀਵਨ ਦੀ ਨਈਆ ਚੱਲਦੀ ਸੀ ਇਸ ਸਮੁੰਦਰ ਵਿੱਚ। ਕੀ ਪਤਾ ਤੇਰੇ ਨਾਲ ਕੱਲ ਨੂੰ ਪਾਣੀ ਕੀ ਵਾਪਰ ਜਾਣੇ। ਮਤ ਮਾਣ ਕਰ ਕਿ ਕਿਸੇ ਦੀ ਬੇੜੀ ਡੁੱਬੇ ਭਾਵੇਂ ਉਹ ਕਿਸੇ ਪੱਖ ਤੋਂ ਡੁੱਬੇ। ਇਹੀ ਕਾਰਨ ਕਿ ਸਿੱਖ ਜਦੋਂ ਵੀ ਕੋਈ ਘਟਨਾ ਵੇਖਦਾ ਤੇ ਯਕ ਲਖ ਤੋਂ ਅਰਦਾਸ ਵੀ ਜੁੜ ਜਾਂਦਾ ਹੈ। ਜੇ ਕੋਈ ਆਰਥਿਕ ਪੱਖੋਂ ਡੁੱਬਦਾ ਤੇ ਹੱਥ ਜੁੜ ਜਾਂਦੇ ਨੇ, ਮੇਰੇ ਮਾਲਕਾ ਤੇਰੀ ਖੇਡ ਦਾ ਕੀ ਪਤਾ ਹੈ ਸੁਲਤਾਨਾ ਭਾ ਕਰਾਏ ਦਾ। ਜੇ ਕੋਈ ਬੰਦਾ ਆਤਮਕ ਜੀਵਨ ਤੋਂ ਡਿੱਗਦਾ ਹੱਥ ਜੋੜ ਕੇ ਕਹਿੰਦਾ ਪਰਮਾਤਮਾ ਤੇਰੀ ਖੇਡ ਹੈ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਦੋ ਪੰਡਿਤ ਤੇ ਮੁਗਧਾਰੀ, ਤੇਰੀ ਖੇਡ ਹੈ। ਕਿਉਂਕਿ ਸਿੱਖ ਕਦੀ ਵੀ ਕਿਸੇ ਦੀ ਜ਼ਿੰਦਗੀ ਦੀ ਬੇੜੀ ਡੁੱਬਦਿਆਂ ਦੇਖ ਕੇ ਖੁਸ਼ ਨਹੀਂ, ਕਿਉਂਕਿ ਜੇ ਡੁੱਬਦੀ ਹੈ ਤੇ ਯਤਨ ਕਰਦਾ ਤਾਂ ਵੀ ਅਰਦਾਸ ਵੀ ਜੁੜਦਾ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ, ਕਹਿਣ ਲੱਗੇ ਮਤ ਸਮਝ ਮੇਰੇ ਕੋਲ ਸਾਰੇ ਸੁੱਖ ਨੇ, ਕਿਸੇ ਕੋਲ ਨਹੀਂ, ਉਹਨੂੰ ਦੇਖ ਕੇ ਪ੍ਰਸੰਨ ਨਾ ਹੋ। ਬਾਬਾ ਜੀ ਨੇ ਅੰਮ੍ਰਿਤ ਬਚਨ ਕਹੇ ਤੇ ਆਪਾਂ ਕਰਨੇ ਕਬੀਰ ਗਰਭ ਨਾ ਪੀਜੀਐ ਰੰਕ ਨਾ ਹੱਸੀਐ ਕੋਈ। ਇੱਥੇ ਰੰਕ ਦਾ ਅਖਰੀ ਅਰਥ ਕੇਵਲ ਇਹ ਨਹੀਂ ਕਿ ਜਿਹੜਾ ਬੰਦਾ ਗਰੀਬ ਹੈ, ਗਰੀਬੀ ਦਾ ਸੰਬੰਧ ਅਨੇਕਾਂ ਥਾਵਾਂ ਨਾਲ ਟੁੱਕਦਾ ਹੈ। ਗੁਣਾ ਕਰਕੇ ਗਰੀਬ ਹੋ ਸਕਦਾ ਹੈ, ਪੈਸੇ ਕਰਕੇ ਗਰੀਬ ਹੋ ਸਕਦਾ ਹੈ, ਧਨ ਕਰਕੇ ਗਰੀਬ ਹੋ ਸਕਦਾ ਹੈ, ਵਿਦਿਆ ਕਰਕੇ ਗਰੀਬ ਹੋ ਸਕਦਾ ਹੈ, ਆਤਮਕ ਜੀਵਨ ਪੱਖੋਂ ਗਰੀਬ ਹੋ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਗਰੀਬੀ ਦੇਖ ਕੇ ਉਹਨੂੰ ਮਜ਼ਾਕ ਨਾ ਕਰ। ਕਹਿਣ ਲੱਗੇ ਕਬੀਰ ਗਰਬ ਨਾ ਕੀਜੀਐ ਰੰਕ ਨਾ ਹੱਸੀਐ ਕੋਈ, ਅਜੋ ਸੁਣਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਕੋਈ, ਅਜੇ ਕੀ ਪਤਾ ਕਿ ਤੇਰੇ ਨਾਲ ਕੀ ਭਾਣਾ ਵਾਪਰ ਜਾਣਾ ਹੈ। ਉਸ ਉੱਚੀ ਜਾਤ ਵਾਲੇ ਨੇ ਦੀਵਾ ਬੁਝਾ ਦਿੱਤਾ, ਨੀਵੀਂ ਜਾਤ ਵਾਲੇ ਦਾ ਆਪਣੇ ਬਲ ਦੇ ਕੋਈ ਨੂੰ ਦੇਖ ਕੇ ਬੜਾ ਖੁਸ਼ ਹੈ। ਉਸ ਵਿਦਵਾਨ ਨੇ ਜਿਸ ਨੇ ਵੀ ਇਹ ਕਹਾਣੀ ਬਣਾਈ ਉਹ ਬੜੀ ਤਹਿ ਸਕਿਆ। ਕਹਿੰਦਾ ਜਿਹਦਾ ਦੀਵਾ ਬੁਝਾ ਸੀ ਉਹ ਕੁਝ ਕੁ ਸਮਾਂ ਚੱਕਰ ਲਾ ਕੇ ਫਿਰ ਆ ਗਿਆ। ਕਹਿੰਦਾ ਜੇ ਮੇਰਾ ਬੁਝਾ ਹੈ ਤੇ ਮੈਂ ਜਗਦਾ ਇਹਦਾ ਵੀ ਨਹੀਂ ਰਹਿਣ ਦੇਣਾ। ਕਿਉਂਕਿ ਸਵੇਰੇ ਇਹਨੂੰ ਪਤਾ ਲੱਗ ਜਾਏ ਮੇਰੇ ਨੂੰ ਫੂਕ ਮਾਰ ਕੇ ਬੁਝਾਇਆ ਤੇ ਮੈਂ ਤੇਰਾ ਰਾਤ ਬੁਝਾ ਕੇ ਗਿਆ, ਉੱਚੀ ਦਾਤ ਵਾਲਾ ਬਾਲ ਕੇ ਚਲਾ ਗਿਆ ਤੇ ਆਇਆ ਨੀਵੀਂ ਦਾਤ ਵਾਲਾ, ਆਪਣਾ ਤੇ ਬੁਝਿਆ ਸੀ, ਉਹਨੇ ਆਉਂਦਿਆਂ ਸਾਰ ਫੂਕ ਮਾਰ ਕੇ ਉਹਦੇ ਦੀਵੇ ਨੂੰ ਵੀ ਬੁਝਾ ਦਿੱਤਾ। ਉੱਚੀ ਦਾਤ ਵਾਲੇ ਦਾ ਵੀ ਬੁਝ ਗਿਆ, ਨੀਵੀਂ ਦਾਤ ਵਾਲੇ ਦਾ ਵੀ ਦੀਵਾ ਬੁਝ ਗਿਆ। ਇੱਥੇ ਉਹ ਕਹਿੰਦਾ ਫਿਰ ਦੀਵਿਆਂ ਦੀ ਲੜਾਈ ਸ਼ੁਰੂ ਹੋਈ। ਜਿਹੜਾ ਉੱਚੀ ਜਾਤ ਵਾਲੇ ਦੇ ਹੱਥਾਂ ਵਿੱਚੋਂ ਆਇਆ ਸੀ ਉਹ ਨੀਵੀਂ ਜਾਤ ਵਾਲੇ ਨੂੰ ਕਹਿੰਦਾ ਪਿਆ ਤੂੰ ਮੇਰੀ ਬਰਾਬਰੀ ਕਿਵੇਂ ਕਰ ਲਈ। ਨੀਵੀਂ ਜਾਤ ਵਾਲੇ ਦੇ ਹੱਥ ਵਿੱਚੋਂ ਆਇਆ ਦੀਵਾ ਕਹਿੰਦਾ ਭਰਾਵਾ ਇੱਕ ਥਾਂ ਤੋਂ ਮਿੱਟੀ ਪੱਤੀ ਗਈ, ਇੱਕ ਥਾਂ ਤੋਂ ਮਿੱਟੀ ਅਸੀਂ ਗੁੰਨੀ, ਇੱਕ ਥਾਂ ਤੋਂ ਆਪਾਂ ਇੱਕ ਅੱਗ ਵਿੱਚ ਸਾਨੂੰ ਤਪਾਇਆ ਗਿਆ। ਫਰਕ ਇੰਨਾ ਪਿਆ ਕਿ ਜਦੋਂ ਬਾਜ਼ਾਰ ਵਿੱਚ ਖਰੀਦਣ ਲੱਗੇ ਤੈਨੂੰ ਉੱਚੀ ਜਾਤ ਵਾਲਾ ਖਰੀਦ ਕੇ ਲੈ ਗਿਆ, ਮੈਨੂੰ ਨੀਵੀਂ ਜਾਤ ਵਾਲਾ ਖਰੀਦ ਕੇ ਲੈ ਗਿਆ। ਪਿਆਰਿਆ ਚੇਤੇ ਰੱਖੀ, ਮਿੱਟੀ ਇੱਕੋ, ਚੱਕ ਇੱਕੋ, ਪਾਣੀ ਇੱਕੋ, ਅੱਗ ਇੱਕੋ, ਦੁੱਖ ਇੱਕੋ ਜਿਹਾ ਪਾਇਆ ਤੇ ਤੂੰ ਵੱਡੇ ਦੇ ਹੱਥ ਵਿੱਚ ਆ ਕੇ ਵੱਡਾ ਬਣ ਗਿਆ। ਹੁਣ ਕਹਿੰਦੇ ਨੇ ਉਸ ਉੱਚੀ ਜਾਤ ਵਾਲੇ ਦੇ ਹੱਥ ਵਿੱਚ ਪਕੜੇ ਹੋਏ ਜਿਹੜੇ ਦੀਵਾ ਸੀ ਉਹਨੇ ਸ਼ਬਦ ਕਿਹਾ, ਕਹਿੰਦਾ ਠੀਕ ਹੈ ਇੱਕ ਮਿੱਟੀ ਖਾਏ, ਇੱਕ ਪਾਣੀ ਵਿੱਚ ਗੁੰਨੇ, ਇੱਕ ਚੱਕ ਤੇ ਘੁਮਾਏ, ਇੱਕ ਅੱਗ ਵਿੱਚ ਸੜੇ, ਪਰ ਚੇਤੇ ਰੱਖੀ ਆਖਰ ਮੈਂ ਉੱਚੇ ਦੇ ਘਰ ਵਿੱਚੋਂ ਆਇਆ, ਤੂੰ ਨੀਵੇਂ ਦੇ ਘਰ ਵਿੱਚੋਂ ਆਇਆ, ਮੇਰੀ ਬਰਾਬਰੀ ਨਹੀਂ ਕਰ ਸਕਦਾ। ਉਹ ਕਹਿੰਦਾ ਉਸ ਦੀਵੇ ਵਿੱਚ ਪਏ ਹੋਏ ਬੱਤੀ ਵੀ ਆਪਸ ਵਿੱਚ ਗੱਲਾਂ ਕੀਤੀਆਂ। ਉਹਨੇ ਕਿਹਾ ਦੇਖ ਇੱਕ ਰੂਹ ਹੈ, ਇੱਕ ਪਿੰਜਣੀ ਰੂਹ ਵੇਲਣੇ ਵਿੱਚ ਵੇਲੇ ਗਏ, ਇੱਕ ਪਿੰਜਣੀ ਵਿੱਚ ਪੀਏ ਗਏ, ਤੈਨੂੰ ਉੱਚੀ ਜਾਤ ਵਾਲਾ ਲੈ ਗਿਆ, ਮੈਨੂੰ ਵਿਚਾਰਾ ਗਰੀਬ ਘਰ ਖਰੀਦ ਕੇ ਲੈ ਗਿਆ, ਪਰ ਦੁੱਖ ਤਾਂ ਆਪਾਂ ਕਮਾਈ ਤਾਂ ਕੁਝ ਹੀ ਕੀਤੀ ਹੈ। ਕਹਿੰਦੇ ਨੇ ਉਸ ਬੱਤੀ ਨੇ ਜਿਹੜੀ ਸਵਰਨ ਜਾਤੀ ਦੇ ਹੱਥ ਵਿੱਚੋਂ ਆਈ ਸੀ ਉਹ ਬੱਤੀ ਕਹਿੰਦੀ ਹੈ ਠੀਕ ਹੈ ਕਿ ਦੁੱਖ ਇੱਕੋ ਜਿਹਾ ਹੈ ਪਰ ਫਰਕ ਬੜਾ ਹੈ, ਮੈਨੂੰ ਸਮਾਜ ਵਿੱਚ ਉੱਚੀ ਥਾਂ ਮਿਲੀ ਹੈ ਤੈਨੂੰ ਉਹ ਨਹੀਂ। ਤੇਲ ਵੀ ਲੜਿਆ, ਦੀਵੇ ਦੀ ਬੱਤੀ ਵੀ ਲੜੀ, ਆਪਸ ਵਿੱਚ ਦੀਵੇ ਵੀ ਲੜੇ। ਇੰਨੀ ਦੇਰ ਨੂੰ ਇੱਕ ਫਕੀਰ ਆਇਆ, ਦੇਖੋ ਉਸ ਬੰਦੇ ਨੇ ਸਮਝਾਇਆ ਕਿਹੜੇ ਤਰੀਕੇ ਨਾਲ। ਕਹਿੰਦਾ ਉਹਨੇ ਦੋਨਾਂ ਦੀਵਿਆਂ ਨੂੰ ਲੜਦਿਆਂ ਹੋਇਆ ਦੇਖਿਆ ਤੇ ਮਨ ਵਿੱਚ ਆਵਾਜ਼ ਆਈ, ਮਨਾ ਦੀਵੇ ਤਾਂ ਹਨੇਰੇ ਵਿੱਚ ਲੋਕਾਂ ਨੂੰ ਰਾਤ ਖਾਂਦੇ ਨੇ ਤੇ ਜਿਹੜੇ ਖੁਦ ਦੀਵੇ ਹੀ ਆਪਸ ਵਿੱਚ ਲੜਨ ਲੱਗ ਪੈਣ ਤੇ ਇਹਨਾਂ ਨੇ ਲੋਕਾਂ ਨੂੰ ਹਨੇਰੇ ਵਿੱਚੋਂ ਕਿੱਥੋਂ ਕੱਢਣਾ। ਦੀਵੇ ਤਾਂ ਲੋਕਾਂ ਦਾ ਚਾਨਣ ਪਤਾਰਾ ਨੇ, ਦੀਵੇ ਤੇ ਡਿੱਗਦਿਆਂ ਹੋਇਆਂ ਨੂੰ ਮਾਰਗ ਦਰਸ਼ਕ ਬਣਦੇ ਪਏ ਨੇ ਤੇ ਜੇ ਰਾਹ ਦੱਸਣ ਵਾਲਾ ਹੀ ਦੀਵੇ ਹੀ ਆਪਸ ਵਿੱਚ ਝਗੜ ਪਏ ਤੇ ਫਿਰ ਸੱਚ ਜਾਣੋ ਹਨੇਰੇ ਵਿੱਚ ਡੁੱਬੇ ਕੋਈ ਲੋਕਾਂ ਦਾ ਪਾਰ ਉਤਾਰਾ ਕੌਣ ਕਰੇਗਾ। ਫਕੀਰ ਨਹੀਂ, ਆਪਣੇ ਹੱਥ ਵਿੱਚ ਮਾਚਿਸ ਸੀ, ਇੱਕ ਤੀਲੀ ਬਾਹਰ ਕੱਢੀ, ਉਸ ਤੀਲੀ ਨੂੰ ਬਾਲ ਕੇ ਨੀਵੀਂ ਜਾਤ ਵਾਲੇ ਦਾ ਦੀਵਾ ਬਾਲਿਆ ਤੇ ਉਸ ਵੇਲੇ ਆਵਾਜ਼ ਦਿੱਤੀ, ਕਹਿਣ ਲੱਗੇ ਉੱਚੀ ਜਾਤ ਵਾਲੇ ਨੂੰ ਹੁਣ ਬੋਲ ਦੱਸ ਕਿਹੜਾ ਵੱਡਾ, ਤੂੰ ਵੱਡਾ ਹੈ ਕਿ ਇਹ ਨੀਵੀਂ ਜਾਤ ਵਾਲਾ ਜਿਹਨੂੰ ਕਹਿੰਦਾ ਸੈ ਇਹ ਵੱਡਾ ਹੈ। ਜਿਹੜਾ ਬੁੱਝਿਆ ਸੀ ਉਹਨੇ ਆਵਾਜ਼ ਦਿੱਤੀ, ਫਕੀਰ ਬਾਬਾ ਵੱਡਾ ਤੇ ਉਹੀ ਹੁੰਦਾ ਜਿਹਦੀ ਜੋਤ ਬਲ ਪਵੇ। ਧਿਆਨ ਦਿਆ ਜੇ ਵੱਡਾ ਤੇ ਉਹ ਵੇ ਜਿਹਦੇ ਅੰਦਰ ਜੋਤ ਬਲ ਪਵੇ। ਕਹਿੰਦਾ ਠੀਕ ਹੈ ਮੈਨੂੰ ਸਮਝ ਪੈ ਗਈ, ਮੈਂ ਉੱਚੀ ਜਾਤ ਵਾਲੇ ਦੇ ਹੱਥਾਂ ਵਿੱਚ ਆਇਆ ਵਾਂ, ਉਹਦੀ ਹਉਮੈ ਦੇ ਜਿਰਮ ਮੇਰੇ ਉੱਤੇ ਅਸਰ ਕਰ ਗਏ ਨੇ। ਉਸ ਫਕੀਰ ਨੇ ਜਿਹੜਾ ਦੀਵਾ ਨੀਵੀਂ ਜਾਤ ਵਾਲੇ ਦੇ ਹੱਥ ਵਾਲਾ ਸੀ ਉਹਨੂੰ ਬਾਲ ਕੇ ਉਹਦੀ ਲਾਟ ਬੁੱਝੇ ਹੋਏ ਉੱਚੀ ਜਾਤ ਵਾਲੇ ਦੇ ਦੀਵੇ ਦੇ ਮੂੰਹ ਨਾਲ ਲਾਈ, ਉਹਦੀ ਵੀ ਲਾਟ ਬਲੀ, ਦੋਨਾਂ ਦੀਵਿਆਂ ਦੀ ਜੋਤ ਮੂੰਹ ਇਕੱਠੇ ਕਰ ਦਿੱਤੇ ਤੇ ਫਕੀਰ ਕਹਿੰਦਾ ਹੁਣ ਮੈਨੂੰ ਬੋਲ ਕੇ ਦੱਸੋ ਦੋਨਾਂ ਵਿੱਚੋਂ ਜਾਤ ਨੀਵੀਂ ਕਿਹੜੀ ਹੈ, ਜੋਤ ਤੇ ਉੱਚੀ ਕਿਹੜੀ ਹੈ, ਦੋਨਾਂ ਵਿੱਚ ਅੰਤਰ ਕੀ ਹੈ। ਦੀਵੇ ਜਦੋਂ ਦੋਨਾਂ ਦੇ ਮੂੰਹ ਜੁੜੇ, ਦੇਖਿਓ ਇਕੱਲੇ ਇਕੱਲੇ ਸਨ ਤੇ ਚਾਰ ਚੁਫੇਰੇ ਚਾਨਣ ਬਖੇਰਦੇ ਸਨ, ਪਰ ਆਪਣੇ ਥੱਲੇ ਹਨੇਰਾ ਸੀ। ਜਦੋਂ ਦੋਨਾਂ ਦੀ ਜੋਤ ਮਿਲੀ ਤੇ ਕੋਈ ਫਰਕ ਨਾ ਰਹਿ ਗਿਆ ਕਿ ਬ੍ਰਾਹਮਣ ਦਾ ਦੀਵਾ ਕਿਹੜਾ ਤੇ ਸ਼ੂਦਰ ਦਾ ਦੀਵਾ ਕਿਹੜਾ, ਦੋਨਾਂ ਦੀ ਜੋਤ ਮਿਲੀ। ਫਕੀਰ ਕਹਿੰਦਾ ਦੱਸੋ ਜੋਤ ਵਿੱਚ ਅੰਤਰ ਹੈ। ਕਹਿਣ ਲੱਗਾ ਨਹੀਂ ਬਾਬਾ, ਵੱਖ ਵੱਖ ਸਾਂ, ਐਵੇਂ ਹੋਮੇ ਦੀ ਲੜਾਈ ਸੀ, ਜੋਤ ਵਿੱਚ ਕੋਈ ਅੰਤਰ ਨਹੀਂ, ਜੋਤ ਤਾਂ ਦੋਨਾਂ ਦੀ ਇੱਕ ਹੋ ਗਈ। ਤੇ ਉਸ ਵੇਲੇ ਫਕੀਰ ਤੁਰਿਆ ਤੇ ਦੀਵਿਆਂ ਨੇ ਸ਼ਬਦ ਕਿਹਾ, ਕਹਿਣ ਲੱਗੇ ਸਾਡੀ ਜੋਤ ਤਾਂ ਇੱਕ ਹੋਈ, ਅੰਦਰ ਦਾ ਹਨੇਰਾ ਵੀ ਗਿਆ, ਪਰ ਇੱਕ ਕਿਰਪਾ ਕਰੀ ਇਸ ਬਸਤੀ ਵਿੱਚ ਜਾਈ, ਜਿਹੜਾ ਆਪਣੇ ਆਪ ਨੂੰ 84 ਦਾ ਸਰਦਾਰ ਕਹਿੰਦਾ ਉਹਨੂੰ ਸਮਝ ਨਹੀਂ ਪਈ ਉਹਦੇ ਅੰਦਰ ਵੀ ਕਿਤੇ ਰਹਿਮਤ ਦਾ ਦੀਵਾ ਬਾਲ ਦੇਈ ਉਹਨੂੰ ਸਮਝ ਪੈ ਜਾਏ ਕਿ ਜਿਹਦੇ ਅੰਦਰ ਜੋਤ ਬਲ ਪਵੇ ਉਹ ਹੀ ਵੱਡਾ ਹੁੰਦਾ ਹੈ ਨਾ ਕਿ ਜਾਤ ਕਰਕੇ ਕੋਈ ਉੱਚਾ ਤੇ ਨੀਵਾਂ ਹੈ ਪਿਆਰਿਓ ਉਹ ਫਕੀਰ ਕੌਣ ਹੈ ਮੈਂ ਬਾਣੀ ਵਿੱਚੋਂ ਇੱਕ ਉਦਾਹਰਣ ਲਈ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਆਏ ਨੇ ਉਸ ਵੇਲੇ ਊਚ ਨੀਚ ਦੀ ਖਨੇਰੀ ਝੁੱਲੀ ਪਈ ਹੈ ਮੇਰੇ ਬਾਬੇ ਨੇ ਭਗਤ ਰਵਿਦਾਸ ਜੀ ਨੂੰ ਦੇਖਿਆ ਕਿ ਉਸ ਮਹਾਂਪੁਰਸ਼ ਅੰਦਰ ਜੋਤ ਬਲੀਏ ਤੇ ਲੋਕਾਂ ਦੇ ਸਾਹਮਣੇ ਉਹ ਦੀਵਾ ਰੱਖ ਦਿੱਤਾ ਦੇਖਿਆ ਬਾਬਾ ਨਾਮਦੇਵ ਜੋਤ ਬਲੀ ਹੈ ਮੇਰੇ ਗੁਰੂ ਨਾਨਕ ਸਾਹਿਬ ਨੇ ਉਸ ਜੋਤ ਨੂੰ ਉਸ ਦੀਵੇ ਨੂੰ ਲੋਕਾਂ ਸਾਹਮਣੇ ਪ੍ਰਗਟ ਕੀਤਾ ਤੇ ਖੁਦ ਆਪ ਵੀ ਇੱਕ ਬਲਦੇ ਹੋਏ ਚਿਰਾਗ ਦੀ ਤਰ੍ਹਾਂ ਲੱਖਾਂ ਕਰੋੜਾਂ ਬੁੱਝੇ ਹੋਏ ਦੀਵਿਆਂ ਨੂੰ ਬਾਲ ਗਏ ਤੇ ਨਾਲ ਇੱਕ ਗੱਲ ਕਹਿ ਗਏ ਕਿ ਦੀਵੇ ਛੋਟੇ ਵੱਡੇ ਹੋ ਸਕਦੇ ਨੇ ਪਰ ਚੇਤੇ ਰੱਖੋ ਜੋਤ ਸਾਰਿਆਂ ਦੀ ਇੱਕ ਹੁੰਦੀ ਹੈ ਹਜ਼ੂਰ ਦੇ ਅੰਮ੍ਰਿਤ ਬਚਨ ਸੀ ਪੜ੍ਹਨੇ ਬਾਬਾ ਨਾਮਦੇਵ ਜੀ ਦਾ ਮੈਂ ਸ਼ਬਦ ਆਪ ਨਾਲ ਦੂਸਰਾ ਅਰਜ਼ ਕਰਨਾ ਚਾਹੁੰਦਾ ਉਹ ਪ੍ਰਭੂ ਇੱਕ ਹੋ ਕੇ ਵੀ ਸਰਬ ਵਿਆਪਕ ਹੈ ਦਾਤਾਰ ਦੇ ਬਚਨ ਨੇ ਕਿ ਸਭੈ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਹੈ ਤੇ ਪ੍ਰਮਾਣ ਦਿੰਦੇ ਨੇ ਏਕਲ ਮਾਟੀ ਕੁੰਜਰ ਚਿੰਤੀ ਭਾਂਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ ਸਾਹਿਬ ਕਹਿੰਦੇ ਘੱਟ ਘੱਟ ਮੈਂ ਖੜ ਜੂ ਬਸੈ ਪਰ ਕੌਣ ਕਹੇਗਾ ਕਹਿਣ ਲੱਗੇ ਸੰਤਨ ਕਹੋ ਪੁਕਾਰ ਜਿਨ੍ਹਾਂ ਦੇ ਅੰਦਰ ਅਣਪ ਹੋਇਆ ਉਹਨਾਂ ਪੁਕਾਰ ਕੇ ਕਿਹਾ ਕਹਿਣ ਲੱਗੇ ਸਗਲ ਬਨਾਸਪਤ ਮਾਏ ਬਸੰਤਰ ਸਗਲ ਦੂਤ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਧੋ ਜੀਆ ਜਿਨ੍ਹਾਂ ਅੰਦਰ ਬਲਦੀ ਕੋਈ ਜੋਤ ਦੇਖੀ ਉਹਨਾਂ ਪੁਕਾਰ ਕੇ ਕਿਹਾ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਮੈਂ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜਿਨ੍ਹਾਂ ਅੰਦਰੋਂ ਮਾਣਿਆ ਉਹਨਾਂ ਬਾਣੀ ਵਿੱਚ ਕਿਹਾ ਜ਼ਮੀ ਤੁਹੀਂ ਜ਼ਮਾ ਤੁਹੀਂ ਮਕੀ ਤੁਹੀਂ ਮਕਾ ਤੁਹੀਂ ਅਪੂ ਤੁਹੀਂ ਅਪੈ ਤੁਹੀਂ ਅਛੂ ਤੁਹੀਂ ਅਛੈ ਤੁਹੀਂ ਜਤਸ ਤੁਹੀਂ ਬ੍ਰਤਸ ਤੁਹੀਂ ਗਤਸ ਤੁਹੀਂ ਮਤਸ ਤੁਹੀਂ ਤੇ ਘੰਟਿਆਂ ਪ੍ਰਤੀ ਇੱਕੋ ਆਵਾਜ਼ ਵਿੱਚ ਕਿਹਾ ਤੁਹੀਂ 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 ਹੇ ਮੇਰੇ ਮਾਲਕ ਸਾਰੀਆਂ ਥਾਵਾਂ ਤੇ ਤੂੰ ਆਪ ਸਰਬ ਵਿਆਪਕ ਹੈ ਇਹ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਅੱਜ ਸਵੇਰੇ ਕਥਾ ਕਰਨ ਗਏ ਗੁਰਮੁਖ ਪਿਆਰੇ ਕੀਰਤਨ ਕਰ ਰਹੇ ਸਨ ਉਹ ਮੈਨੂੰ ਪ੍ਰਮਾਣ ਹੁਣ ਚੇਤੇ ਆਇਆ ਅਸੀਂ ਰੋਜ਼ ਇਹ ਬਚਨ ਪੜ੍ਹਨੇ ਹਾਂ ਪਿਆਰੇ ਉਹ ਗੁਰਮਤ ਸਾਨੂੰ ਕੂੜ ਕਿਰਿਆ ਤੋਂ ਬਚਾਉਂਦੀ ਹੈ ਕੂੜ ਕਿਰਿਆ ਤੋਂ ਬਚ ਕੇ ਸ੍ਰੀ ਭਗਵਾਨ ਦੇ ਚਰਨਾਂ ਵੀ ਜੋੜਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਪੜ੍ਹੋ ਦੇਖੋ ਲੋਕਾਂ ਨੇ ਕੇਵਲ ਰੱਬ ਦੇ ਨਾਮ ਹੀ ਨਹੀਂ ਵੰਡੇ ਥਾਂ ਵੀ ਨਹੀਂ ਵੰਡੇ ਇੱਥੋਂ ਤੱਕ ਕਿ ਦਿਸ਼ਾਵਾਂ ਵੀ ਵੰਡ ਦਿੱਤੀਆਂ ਪਰ ਗੁਰਮਤ ਨੇ ਇੱਕ ਨਵੇਕਲਾ ਜਿਹਾ ਦੁਨੀਆਂ ਤੋਂ ਵੱਖਰਾ ਜਿਹਾ ਵਿਲੱਖਣ ਉਪਦੇਸ਼ ਦਿੱਤਾ ਤੇ ਜਿਹਦੇ ਕਲਾਵੇ ਵਿੱਚ ਸਾਰਾ ਸੰਸਾਰ ਆ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੇ ਗੁਰੂ ਨੇ ਇੱਕ ਦਿਨ ਮੈਂ ਅਰਜ਼ ਕੀਤੀ ਸੀ ਇੰਡੀਆ ਕਿ ਬਾਬਾ ਨਾਨਕ ਜੀ ਗਏ ਸੀ ਇੱਕ ਪਾਸੇ ਜਦੋਂ ਗਏ ਭਾਈ ਗੁਰਦਾਸ ਆਪਣੀ ਰਚਨਾ ਵਿੱਚ ਪਹਿਲੀਆਂ ਪੌੜੀਆਂ ਵਿੱਚ ਕਹਿੰਦੇ ਨੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਅੱਗੇ ਜਾ ਕੇ ਬਚਨ ਹੁੰਦਾ ਉਹ ਪਹਿਲਾਂ ਕਹਿੰਦੇ ਚਾਰ ਵਰਨ ਚਾਰ ਮਜ਼ਬਾ ਜਗ ਵਿੱਚ ਹਿੰਦੂ ਮੁਸਲਮਾਨੇ ਖਦੀ ਖੁਦੀ ਵਕੀਲੀ ਤਕਬਰੀ ਖਿੰਜੋ ਤਾਨ ਕਰੇਣ ਤੰਘਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁਨਤ ਮੁਸਲਮਾਨ ਦੀ ਤਿਲਕ ਜੰਮੂ ਹਿੰਦੂ ਲੋਭਾਣੇ ਰਾਮ ਰਹੀਮ ਘਾਏ ਦੇ ਇੱਕ ਨਾਮ ਤੋਂ ਰਾਹ ਭੁਲਾਣੇ ਵੇਦ ਤੇ ਭੁਲਾਏ ਕਹਿ ਮੋਹੇ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮਿਲਾਣੇ ਸਿਰੋਂ ਨਾ ਮਿਟੇ ਆਵਣ ਜਾਵੇ ਹੁਣ ਦੇਖੋ ਪਹਿਲਾਂ ਤਰਾਸ ਦੀ ਇਹ ਹੈ ਇੱਕ ਦੇ ਦੋ ਨਾਮ ਰਾਮ ਕਹਿ ਦਿੱਤਾ ਦੂਜੇ ਨੇ ਕਿਹਾ ਨਹੀਂ ਰਾਮ ਕਾਫਰ ਕਹਿੰਦਾ ਹੈ ਮੋਮਨ ਰਹੀਮ ਕਹਿੰਦਾ ਹੈ ਇੱਕ ਨੇ ਸੁਨਤ ਦੀ ਗੱਲ ਕੀਤੀ ਦੂਜਾ ਕਹਿੰਦਾ ਨਹੀਂ ਜੰਨੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਮੇਰੇ ਸਤਿਗੁਰੂ ਦੇ ਸ਼ਬਦ ਦੀ ਤਸੀਰ ਕੈਸੀ ਸੀ ਪਿਆਰਿਓ ਜਿਸ ਮੱਕੇ ਵਿੱਚ ਪਹਿਲਾਂ ਲੱਤਾਂ ਮਾਰਦੇ ਪਏ ਨੇ ਉਸ ਬਾਬੇ ਨੂੰ ਜਿਹੜੇ ਦੱਸਣ ਆਏ ਨੇ ਦੁਨੀਆਂ ਦੇ ਲੋਕੋ ਕਿਹੜੀ ਥਾਂ ਏ ਜਿੱਥੇ ਮੇਰੇ ਪਿਆਰੇ ਦੀ ਜੋਤ ਨਹੀਂ ਤੇ ਉਹੀ ਲੱਤਾਂ ਮਾਰਨ ਵਾਲੇ ਪਰਤ ਕੇ ਬਾਬੇ ਦੀ ਲੱਤ ਤੋਂ ਥੱਲੇ ਚਰਨ ਪਕੜ ਕੇ ਕਹਿੰਦੇ ਨੇ ਅੰਦਰ ਦੀ ਸੋਝੀ ਦੇਣ ਵਾਲਿਆ ਘੱਟੋ ਘੱਟ ਆਪਣੀ ਖੜਾਂ ਦੇ ਜਾ ਤੇਰੀ ਖੜਾਂ ਵਿੱਚੋਂ ਤੇਰੀ ਯਾਦ ਆ ਗਈ ਭਾਈ ਸਾਹਿਬ ਦੇ ਬਚਨ ਨੇ ਨਾ ਭਾਈ ਗੁਰਦਾਸ ਹੁਣਾਂ ਦੇ ਕਿ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਏ ਹੁਣ ਕੀ ਕਾਰਨ ਏਡੀ ਵੱਡੀ ਤਬਦੀਲੀ ਕਿਵੇਂ پہلی بار بھی پوڑی پڑھو تے کہہ رہے گنگ کنار ہندوؤں مسلمان مکہ کعبہ اگلی پوڑی ہے. پہلی پوڑی کہندے نے گنگ کنار ہندوؤں مکہ کعبہ مسلمان ہے. پر جدو بابا جی دے شبد دے نال جڑے بابا جی دی رباب بچی پیارے اس رباب دا بدل اج تیکرا سکھاں نوں نہیں لبیا. جیڑی رباب پائی مردانہ بجا گئے تے جس رباب نال میرے بابے نے رب دے گیت گائے وہ رباب دا بدل کتوں بھی نہیں. پرنسپل گنگا سنگھ ہونی کہندے ہوندے سن کہندے سن بابے دا ربابی رب آبی تینی تار جی دی شبد بڑا پاکورت انہوں نے ورتیا شروع کرتے سن. کل کے فرندے تک رباب سی منگایا پہلا آپ ہی سکھایا انہوں آنا بجانا سی چارے کنڈی تار بچی جنگلی پہاڑی تھلی سنی ہویا پار رہا آون نہ جانا سی کہن لگے ایتھے سجن جے ٹھگ جگ لودی جے تابرا نے بابر جے جابرا نے سنیا ترانا سی بابے دا ربابی رب آپی تینی تار جی دی نام مردانا جگ تار نے بہانا سی جی دی رباب وچوں رب نو ملن دا رس پیدا ہوندا ہے. وہ رباب بچی جتھے کیا جاندا سی جے کوئی گائے انہوں پتھر مار کے جیندے نو ختم کیتا جائے جدو اتھے رباب بچی تے بھائی صاحب کہنے دیکھو تبدیلی کی آئی گنگ بنارس ہندواں مسلمانہ مکہ کعبہ ہن اینی تبدیلی آئی گھر گھر بابا گا گئی ہے بجن تال مردنگ بابا گھر گھر وچ بابا جی دی امرت بانی دا کیرتن ہویا ہے. گرمت نے جڑا پرپیخ دیتا ہے انہیں یہ نہیں کیا کہ رب جڑا وہ چار دواری وچ بند ہے. کھما کرو ساڈی ایک برتی جدو غلطی کرتا چل گردوارے چل کے سو چک میں کہنا اس بندے نو گرمت دا پتہ ہی نہیں جڑا کہندا گردوارے چل سکھ چرچ دے وچ بھی کھلوتا ہے تے گرو او دے انگ سنگ ہے. دھیان دیا جی ایک تھان ہے جتو اسی سکھ کے جانا ہے میرے گرو نے اپدیش کی دیتا ہے. ایک پاس اسی پڑھنے ہاں کہ گر میرا سنگ سدا ہے نالے سمر سمر تے سدا سنالے اسی پڑھنے اے من میریا تو سدا رہو ہر نالے پھر کیڑی سائیں دھرتی بھی جتھے میرے بابا جی آپ سادے انگ سنگ نے. یہی کارن کہ سادے اندر دا پرم ہوندا ہے کہ اسی ایتھے جیون کچھ ہور جی نہیں ہوں باہر جا کے زندگی ساری کچھ ہور ہوندی. کھما کریو میں ایک دن بینتی کیتی سی ایک سجن نے بڑے سونے شبد کہے وہ کہندا ہے کہ دنیا ایک جیون وچ کئی طرح دے رول ادا کردا ہے. ایک ایک بندہ گردوارے ہوندا بھگت ہے تے کل پرسو کتے دیکھو جتے نچنا ٹپنا ہے اوتھے جا کے دیکھو گے وہی بندہ ہونا ہے جڑا گردوارے چونکڑا مار کے بیٹھا سی پتہ ہی نہیں لگنا کہ وہی ہے جڑا گردوارے نیتر بند کری بیٹھا سی. جے کسی پب چاپی مارو گے کلب پب نچتا دسے گا تے گردوارے دی آ کے کہے گا انی رشید میری کٹ دیو. سجن کہندا ہے کہ چندہ دیتے ہیں مسجد میں شراب پیتے ہیں میں خانے میں. چندہ دیتے ہیں مسجد میں شراب پیتے ہیں میں خانے میں خدا بھی راضی رہے شیطان بھی ناراض نہ ہو. رب بھی خوش رہے تے شیطان برتی بھی اندروں کنگر دی رہے وہ بھی کدی ناراض نہ ہوئے. نہیں پیارے ہو گرمت دا مارگ کیول ایک دے بن کے چلن دا ہے. میں ایک بار عرض کیتی سی کہ بلا گیا سی عنایت شاہ کول جدو وہ واپس آیا تے گلے گلی وچ تریا آندا رستے وی تریا آندا ہے تے سامنے کی دیکھا کہ ایک عورت نے اپنے سر دے اوپر ٹوکری چکی ہے. توجہ دیو تسی گرمکھو کسے دے گھر وچوں کوڑا چک کے لیاؤندی میہ پیندا پیا ہے اس کوڑے وچوں پانی نکل نکل کے جسم تے ڈگدا ہے. بلا نیوی پائی کدی ادھر کدی ادھر اس عورت نے کو گل کی وے بلیا کتے بے دھیان ہو کے ترنا پیا دو پاسے نہ تر ایک پاسے ہو کے تر کو نہیں تے چٹا پی جانی گی. ہوں دیکھو تے کہن کا طریقہ سی وہ مطلب یہ سی میں سر تے ٹوکری چکی ہے جے تو اس طرح داواں دور رہا تے کتے میری ٹوکری وچوں نکل دے پانی دیا چٹا تیرے کپڑے تے نہ پی جان. کہنے لگی ایک پاسے ہو کے تو ایویں ڈاواں ڈول رہے گا کتے چھتا نہ پی جان. بلے نے ایک گل کی کہندا حقیقت یہ ہے ڈاواں ڈول کدی دنیا والے پاسے بھجنا کدی دین والے پاسے بھجنا. میں بےنتی جیڑی کر لگا گرمت نے سانو سرب ویاپک واہ گرو نال جوڑیا ہے. گرو جی یہ گل سکھاندے نے ਕਿ ਰੱਬ ਕੇਵਲ ਇੱਕ ਮਸਜਿਦ ਵਿੱਚ, ਇੱਕ ਮੰਦਿਰ ਵਿੱਚ, ਇੱਕ ਮੂਰਤੀ ਵਿੱਚ, ਇੱਕ ਥਾਂ ਤੇ ਕੇਵਲ ਨਹੀਂ, ਤੂੰ ਜਿੱਥੇ ਵੀ ਸਿੱਖ ਆ ਆਪਣੀ ਰਚਨਾ ਤੋਂ ਬੈਠ ਕੇ ਸ਼ਬਦ ਨੂੰ ਗਾਏਗਾ, ਜਿੱਥੇ ਤੇਰੇ ਨੇਤਰ ਬੰਦ ਹੋ ਕੇ ਗੁਰੂ ਗੁਰੂ ਜਪੇਗਾ, ਅੰਦਰ ਮਹਿਸੂਸ ਕਰੀ ਤੇਰਾ ਪਰਮਾਤਮਾ ਤੇਰੇ ਅੰਗ ਸੰਗ ਹੈ। ਸਤਿਗੁਰੂ ਨੇ ਇੱਥੇ ਇੱਕ ਬਚਨ ਕਿਹਾ, ਅਸੀਂ ਉਹ ਪੜ੍ਹਨੇ ਸ਼ਬਦ, ਦੱਖਣ ਦੇਸ਼ ਹਰੀ ਕਾ ਵਾਸਾ, ਕਬੀਰ ਸਾਹਿਬ ਵਰਗੇ ਮਹਾਂਪੁਰਸ਼। ਤੇ ਜਦੋਂ ਕਿਸੇ ਅੰਦਰੋਂ ਸੱਚ ਪੈਦਾ ਹੁੰਦਾ ਹੈ, ਉਸ ਸੱਚ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ। ਹਾਂ, ਅਸੀਂ ਜਿੰਨੀ ਦੇਰ ਤੱਕ ਸੱਚ ਦੀ ਕੇਵਲ ਗੱਲ ਕਰ ਰਹੇ ਹਾਂ, ਸੱਚ ਨੂੰ ਕਮਾਉਂਦੇ ਨਹੀਂ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸੱਚ ਦੀ ਗੱਲ ਕਰੀਏ ਤੇ ਕੋਈ ਵੀ ਮੂੰਹ ਬੰਦ ਕਰ ਸਕਦਾ ਹੈ, ਪਰ ਜਦੋਂ ਸੱਚ ਅੰਦਰੋਂ ਨਿਕਲ ਪਵੇ, ਪਹਾੜ ਵਿੱਚੋਂ ਫੁੱਟੇ ਹੋਏ ਚਸ਼ਮੇ ਨੂੰ ਕਦੀ ਨਹੀਂ ਕੋਈ ਰੋਕ ਸਕਦਾ। ਇੱਕ ਵਾਰੀ ਫਟਣ ਦੀ ਦੇਰ ਪਰਤ ਕੇ ਆਪਣੇ ਆਪ ਹੀ ਦਰਿਆ ਬਣ ਜਾਂਦਾ। ਜਿਹਦੇ ਅੰਦਰੋਂ ਸੱਚ ਨਿਕਲੇ, ਉੱਥੇ ਦੇਖੋ ਮਹਾਂਪੁਰਸ਼ ਬਨਾਰਸ ਵਿੱਚ ਬੈਠੇ, ਉੱਥੇ ਬੈਠਿਆ ਕਹਿ ਰਹੇ ਨੇ ਕਿ ਅੱਲਾਹ ਇੱਕ ਮਸੀਤ ਬਸਤ ਹੈ, ਰੱਬ ਸਰਬ ਵਿਆਪਕ ਹੈ, ਅੱਲਾਹ ਇੱਕ ਮਸੀਤ ਬਸਤ ਹੈ। ਤੇ ਮੈਨੂੰ ਦੱਸ ਸਜਣਾ, ਅਵਰ ਮੁੱਲ ਕਿਸ ਕਿਹੜਾ? ਤੇ ਦੂਜੇ ਨੂੰ ਕਹਿੰਦਾ ਹਿੰਦੂ ਜਿਹੜਾ ਸ਼ਬਦ ਵਰਤ ਰਿਹਾ ਕਿ ਭਗਵਾਨ ਮੂਰਤੀ ਵਿੱਚ ਹੈ, ਅੱਲਾਹ ਇੱਕ ਮਸੀਤ ਬਸਤ ਹੈ, ਅਵਰ ਮੁੱਲ ਕਿਸ ਕਿਹੜਾ? ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤਤ ਨਹੇਰਾ, ਦੱਖਣ ਦੇਸਾਰੀ ਕਾ ਵਾਸਤਾ ਪੱਛਮ ਅੱਲਾਹ ਮੁਕਾਮਾ। ਗੁਰਮਤਿ ਕਹਿੰਦੀ ਹੈ ਮੈਂ ਦਿਸ਼ਾਵਾਂ ਪਿੱਛੇ ਨਾ ਲੜੀ ਜਾ, ਦਿਲ ਮੈਂ ਖੋਜ, ਦਿਲ ਹੈ ਦਿਲ ਖੋਜੋ ਇਹੀ ਸ਼ੌਰ ਮੁਕਾਮਾ। ਆਪਣੇ ਦਿਲ ਵਿੱਚ ਝਾਤੀ ਮਾਰ ਕੇ ਦੇਖ, ਦਿਲ ਵਿੱਚ ਝਾਤੀ ਮਾਰਦਾ ਨਹੀਂ ਜਿੱਥੇ ਤੇਰਾ ਸਾਈਂ ਬੈਠਾ ਹੋਇਆ ਹੈ, ਜਿੱਥੇ ਤੇਰੇ ਠਾਕੁਰ ਨੇ ਆਪਣਾ ਆਸਣ ਜਮਾਇਆ ਹੈ। ਗੁਰੂ ਕਲਗੀਧਰ ਜੀ ਦੇ ਬਚਨ ਅਸੀਂ ਰੋਜ਼ ਪੜ੍ਹਨੇ ਹਾਂ, ਕਹਿਣ ਲੱਗੇ ਪਿਆਰਿਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਇਹ ਪੂਰ ਕਿਰਿਆ ਹੈ, ਰੱਬ ਦਾ ਭੇਦ ਨਹੀਂ, ਸਰਬ ਵਿਆਪਕ ਰੱਬ ਦਾ ਪੁਜਾਰੀ ਨਹੀਂ ਕਰਦਾ। ਕਹਿਣ ਲੱਗੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਗਰੇ ਲਟਕਾਇਓ, ਕਾਹੂ ਲਖਿਓ ਹਰ ਆਵਾਸੀ। ਆਵਾਸੀ ਦਾ ਅਖਰੀ ਅਰਥ ਤੇ ਸੰਸਕ੍ਰਿਤ ਦਾ ਸ਼ਬਦ ਦੱਖਣ ਵਾਲਾ ਪਾਸਾ। ਕਾਹੂ ਲਖਵਾਰ ਆਵਾਜੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸ਼ੀਸ ਨਵਾਯੋ, ਕੋ ਪੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਆਯੋ। ਸਿੱਖਾ ਦੇਖੀ ਤੂੰ ਕਿਤੇ ਪੂਰ ਕਿਰਿਆ ਵਿੱਚ ਨਾ ਪੈ ਗਈ। ਸਤਿਗੁਰੂ ਨੇ ਪੂਰ ਕਿਰਿਆ ਤੇ ਸੰਪੂਰਨਤਾ ਕੀਤੀ ਹੈ ਸੋਈਆਂ ਦੀ। ਤੇ ਇੱਕ ਸੱਜਣ ਦਾ ਮੈਂ ਬਚਨ ਪੜ ਰਿਹਾ ਸਾਂ, ਕਹਿੰਦਾ ਐ ਪੱਥਰ ਕੇ ਸਨਮ ਤੇਰੀ ਕੁਫਰੀ ਨੇ ਕਹਾ ਤੱਕ ਸਦਾਕਤ ਹੈ। ਕਿ ਪੱਥਰ ਦੇ ਬਣੇ ਹੋਏ ਭਗਵਾਨ ਮੈਨੂੰ ਇੱਕ ਗੱਲ ਦੱਸ, ਤੇਰੀ ਹਕੀਕਤ ਕੀ ਹੈ? ਇਹ ਪੱਥਰ ਕੇ ਦਿਲ ਤੇ ਤੇਰੀ ਕੁਫਰੀ ਮੈਂ ਕਹਾਂ ਤੱਕ ਸਦਾਕਤ ਹੈ, ਕੱਲ ਸੰਗ ਤਰਾਸ਼ ਕੇ ਪਾਉ ਮੈਂ ਥਾ, ਆਜ ਤੂੰ ਉਸੀ ਕੀ ਇਬਾਦਤ ਹੈ। ਮੈਨੂੰ ਇੰਨਾ ਦੱਸ, ਕੱਲ ਤੂੰ ਪੈਰਾਂ ਥੱਲੇ ਸਨ, ਅੱਜ ਤੂੰ ਪੂਜਣ ਯੋਗ ਬਣ ਗਏ। ਸਹਿਬ ਕਿਰਪਾਲੋ ਜੀ ਕਿੰਨੇ ਨਹੀਂ ਪਿਆਰਿਓ, ਕੋ ਮੁਤਾਨ ਕੋ ਪੂਜਤ ਹੈ ਪਸ, ਕੋ ਮਿਰਤਾਨ ਕੋ ਪੂਜਨ ਧਾਇਓ, ਪੂਰ ਕਿਰਿਆ ਪੁਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰਮਤ ਨੇ ਕਿਹਾ ਕਿ ਸ੍ਰੀ ਭਗਵਾਨ ਦਾ ਭੇਦ ਪਾਣ ਹੈ, ਉਹ ਸਰਬ ਵਿਆਪਕ ਹੈ। ਹੁਣ ਇੱਕ ਸਵਾਲ ਪੈਦਾ ਹੁੰਦਾ, ਅੱਜ ਗੁਰੂ ਅਰਜਨ ਸਾਹਿਬ ਨੇ ਇਸ ਨੁਕਤੇ ਨੂੰ ਹੋਰ ਖੋਲੇ, ਅਸੀਂ ਕਹਾਂਗੇ ਸਰਬ ਵਿਆਪਕ ਨਾਲ ਪਿਆਰ ਕਿਵੇਂ ਪਏ? ਦੇਖੋ ਜਿਸ ਗੁਰੂ ਜੀ ਦੇ ਚਰਨਾਂ ਨਾਲ ਸਾਨੂੰ ਜੋੜਿਆ ਨਾ, ਮੇਰੇ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਦਰਸ਼ਨ ਕਰ, ਇਹਦੇ ਅੰਮ੍ਰਿਤ ਬਚਨਾਂ ਨੂੰ ਪੜ੍ਹ, ਗੁਰੂ ਦੇ ਦਰਸ਼ਨ ਤੈਨੂੰ ਦੱਸਣਗੇ ਉਸ ਨਿਰੰਕਾਰ ਨਾਲ, ਉਸ ਸਰਬ ਵਿਆਪਕ ਨਾਲ ਕਿਵੇਂ ਜੁੜਨਾ। ਹਜ਼ੂਰ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ, ਸੋਰਚ ਕੀ ਵਾਰ ਦੀ ਇੱਕ ਪੌੜੀ ਹੈ, ਉਹਦੇ ਵਿੱਚ ਆਪ ਹੀ ਸਾਹਿਬ ਨੁਕਤੇ ਖੜੇ ਕਰਦੇ ਆ, ਆਪ ਪ੍ਰਸ਼ਨ ਕਰਦੇ ਨੇ, ਆਪ ਕਿਰਪਾਲੂ ਜੀ ਉੱਤਰ ਦਿੰਦੇ। ਇਹ ਪੌੜੀ ਆਰੰਭ ਹੁੰਦੀ ਸੋ ਪੁਰਖ, ਸੋ ਹਰ ਪੁਰਖ ਅਗੰਮ ਹੈ, ਕਹੋ ਕਿਸ ਬਿਦ ਪਾਈਐ। ਰੱਬ ਅਗੰਮ ਹੈ ਤੇ ਦੱਸੋ ਉਹਨੂੰ ਪਾਇਆ ਕਿਵੇਂ ਜਾਏ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਸ ਬਿਦ ਪਾਈਐ, ਤਿਸ ਰੂਪ ਨ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਕਹਿਣ ਲੱਗੇ ਉਹਦਾ ਕੋਈ ਰੂਪ ਨੀ, ਕੋਈ ਰੇਖ ਨੀ, ਦੱਸੋ ਉਹਨੂੰ ਕਿਵੇਂ ਜਪੀਏ। ਸੋ ਹਰ ਪੁਰਖ ਅਗੰਮ ਹੈ, ਕਹੋ ਕਿਸ ਬਿਦ ਪਾਈਐ, ਤਿਸ ਰੂਪ ਨ ਰੇਖ ਅਦ੍ਰਿਸ਼ਟ, ਕਹੋ ਜਨ ਕਿਉਂ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗੰਮ, ਕਿਆ ਕਹਿ ਗੁਣ ਗਾਈਐ। ਸੱਚੇ ਪਾਤਸ਼ਾਹ ਫਿਰ ਉੱਥੇ ਮੇਰ ਕਰਦੇ ਨੇ, ਕਹਿੰਦੇ ਨੇ ਐਵੇਂ ਤੂੰ ਬੁੱਧੀ ਦੇ ਤਲ ਦੇ ਨਾਲ ਸੋਚੀ ਜਾਏ ਰੱਬ ਬਾਰੇ। ਕਹਿਣ ਲੱਗੇ ਰੱਬ ਮਿਲ ਸਕਦਾ ਹੈ, ਇੱਕ ਤਰੀਕਾ, ਉਹ ਨਿਰਗੁਣ ਹੈ, ਉਹ ਨਿਰੂਪ ਹੈ, ਉਹ ਸਰਬ ਵਿਆਪਕ ਜ਼ਰੂਰ ਹੈ, ਪਰ ਪਿਆਰਿਆ ਗੁਰ ਪੂਰੇ ਵੇਖਾ ਲਿਆ, ਗੁਰ ਸੇਵਾ ਪਾਈ, ਪੂਰੇ ਗੁਰੂ ਨੇ ਰਹਿਮਤ ਕੀਤੀ, ਗੁਰੂ ਦੀ ਸੇਵਾ ਨਾਲ ਉਹ ਰਹਿਮਤਾਂ ਦਾ ਸਾਈਂ ਮਿਲਦਾ ਹੈ, ਜਿਹਨੂੰ ਦਰਸ਼ਨ ਦੀ ਝਲਕ ਮਿਲੀ। ਪਿਆਰਿਓ, ਭਾਵੇਂ ਸਰੀਰਕ ਰੂਪ ਵਿੱਚ ਹਜ਼ੂਰ ਨੇ ਤੇ ਭਾਵੇਂ ਅੱਜ ਸ਼ਬਦ ਰੂਪ ਵਿੱਚ ਸਾਡੇ ਕੋਲ ਵਿਰਾਜਮਾਨ ਨੇ, ਗੁਰੂ ਜੀ ਦੇ ਦਰਸ਼ਨ ਸਾਡੇ ਅੰਦਰ ਨੂੰ ਟਿਕਾ ਦਿੰਦੇ ਨੇ। ਗੁਰੂ ਜੀ ਦੇ ਦਰਸ਼ਨ ਪਰਮਾਤਮਾ ਨਾਲ ਪ੍ਰੀਤ ਪਵਾਉਂਦੇ ਨੇ। ਜੇ ਗੁਰੂ ਕਲਗੀਧਰ ਸਵਾਮੀ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ, ਦੇਖੋ ਅਸੀਂ ਕਈ ਵਾਰੀ ਸ਼ਬਦ ਕਹਿੰਦੇ ਹਾਂ ਨਹੀਂ ਜੀ ਇਹਨਾਂ ਅੱਖਾਂ ਨਾਲ ਦਰਸ਼ਨ ਕੀਤਿਆਂ ਕੁਛ ਨਹੀਂ ਹੁੰਦਾ। ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਅੱਖਾਂ ਨਾਲ ਦਰਸ਼ਨ ਕੀਤਿਆਂ ਬਹੁਤ ਕੁਛ ਹੁੰਦਾ ਹੈ, ਪਰ ਤੇਰੇ ਦਰਸ਼ਨ ਕਰਨ ਦਾ ਤਰੀਕਾ ਕੀ ਹੈ? ਜੇ ਅਸੀਂ ਕਹਿੰਦੇ ਹਾਂ ਅੱਖਾਂ ਨਾਲ ਵੇਖਿਆ ਕੀ ਹੁੰਦਾ ਜੀ, ਬਹੁਤ ਕੁਛ ਹੁੰਦਾ ਹੈ। ਦੇਖੋ ਬੰਦਾ ਚੰਗਾ ਭਲਾ ਤੁਰਿਆ ਜਾਂਦਾ ਘਰੋਂ, ਆਪਣੇ ਆਪਣੇ ਮਨ ਨੂੰ ਪੁੱਛ ਕੇ ਦੇਖੀਏ, ਚਰਸਤੇ ਵਿੱਚ ਖਲੋਤੇ ਹੋ ਲੋਕਾਂ ਦੇ ਜਿਸਮ ਨੂੰ ਦੇਖਦੇ ਹਾਂ ਤੇ ਕੀ ਉਹਨਾਂ ਨੂੰ ਦੇਖਣ ਦਾ ਸਾਡੇ ਮਨ ਵਿੱਚ ਹਲਚਲ ਨਹੀਂ ਹੁੰਦੀ? ਦੇਖਣ ਦਾ ਵਿਸ਼ਾ ਅੱਖਾਂ ਦਾ। ਮੈਂ ਸਿੱਧੀ ਜੀ ਗੱਲ ਬੇਨਤੀ ਕਰ ਰਿਹਾ, ਜਟਕੀ ਜੀ ਉਦਾਹਰਨ ਹੈ। ਚੰਗੇ ਬੰਦੇ ਨੂੰ ਦੇਖੋ ਉਹਨੂੰ ਦੇਖ ਕੇ ਪੁਰਨੇ ਹੋਰ ਉੱਠਦੇ ਨੇ, ਮੰਦੇ ਨੂੰ ਦੇਖੋ ਪੁਰਨੇ ਹੋਰ ਉੱਠਦੇ ਨੇ, ਉਹ ਕੇਵਲ ਅੱਖਾਂ ਦਾ ਵਿਸ਼ਾ ਹੈ। ਹਾਲਾਂਕਿ ਨਾ ਉਹ ਬੰਦਾ ਸਾਨੂੰ ਜਾਣਦਾ, ਨਾ ਅਸੀਂ ਉਹਨੂੰ ਜਾਣਦੇ ਹਾਂ, ਕੇਵਲ ਉਹਦੇ ਜਿਸਮ ਨੂੰ ਦੇਖਿਆ, ਜਿਸਮ ਨੂੰ ਦੇਖ ਕੇ ਮਨ ਚ ਹੋਰ ਫੁਰਨਿਆਂ ਵਿੱਚ ਵਹਿ ਤੁਰਿਆ। ਉਹ ਫੁਰਨੇ ਫਿਰ ਕਈ ਵਾਰੀ ਕਰਮ ਬਣਦੇ ਨੇ। ਜੇ ਜਿਸਮ ਅੱਖਾਂ ਨਾਲ ਦੇਖੀਏ ਅੰਦਰ ਤਬਦੀਲੀ ਆਉਂਦੀ ਹੈ। ਤੂੰ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਤੇ ਬਾਣੀ ਪੜ੍ਹ ਮਨਾ, ਤੇਰੇ ਅੰਦਰ ਵੀ ਤਬਦੀਲੀ ਆਵੇਗੀ। ਕਦੀ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹੋ ਕਿ ਪਰਮਾਤਮਾ ਦੇ ਦਰਸ਼ਨ ਗੁਰੂ ਨਾਲ ਜੁੜ। ਜਿਸ ਬੰਦੇ ਨੇ ਗੁਰੂ ਨੂੰ ਰੱਬ ਰੂਪ ਨਹੀਂ ਜਾਣਿਆ, ਕਈ ਵਾਰੀ ਅਸੀਂ ਸ਼ਬਦ ਵਰਤਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅੱਗੇ ਸਾਡੇ ਕੋਲ ਕੋਈ ਦਲੀਲ ਨਹੀਂ। ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਤੇ ਸ਼ਬਦ ਕਹੇ ਨੇ, ਦੁਨੀਆਂ ਦੇ ਲੋਕੋ ਬਲੇ ਉਹ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸ਼ਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾ ਹੀ ਭੇਦ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰ ਪਰਮੇਸ਼ਰ ਇੱਕੋ ਜਨ। ਕਿਉਂ? ਕਿਉਂਕਿ ਤੂੰ ਰੱਬ ਦੇ ਦੀਦਾਰ ਪਾਣੀ ਚਾਹੁੰਦੇ ਤੇ ਪਹਿਲਾਂ ਸਤਿਗੁਰੂ ਦੇ ਚਰਨਾਂ ਨਾਲ ਜੁੜ ਪਿਆਰਿਆ। ਤੇ ਗੁਰੂ ਅਰਜਨ ਸਾਹਿਬ ਜੀ ਨੂੰ ਪੁੱਛੋ, ਦਾਦਾ ਜੀ ਗੁਰੂ ਦੇ ਦਰਸ਼ਨ ਕੀ ਨੇ? ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ, ਕਹਿਣ ਲੱਗੇ, ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ। ਹੈ ਅੰਮ੍ਰਿਤ ਧਾਰੀ ਬਾਣੀ ਜਿਹੜੀ ਸਤਿਗੁਰੂ ਨੇ ਨਿਮਖ ਜਿਤਨਾ ਸਮਾਂ ਵੀ ਆਪਣੇ ਅੰਦਰੋਂ ਦੂਰ ਨਹੀਂ ਕੀਤੀ। ਜੇ ਸੱਚੇ ਪਾਤਸ਼ਾਹ ਬਾਣੀ ਉਚਾਰਨ ਵਾਲੇ ਖੁਦ ਇਹ ਕਹਿੰਦੇ ਪਏ ਨੇ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਜੇ ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਗੁਰਬਾਣੀ ਗਾਵੇ ਭਾਈ, ਉਹ ਸਬਲ ਸਦਾ ਸੁਖਦਾਈ। ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾ ਹੂੰ। ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਕਿ ਪਿਆਰਿਓ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਨੇ, ਪਰ ਤਖ ਗੁਰੂ ਨਿਸ਼ਤਾਰ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਸ਼ਬਦ ਕਹਿ ਰਹੇ ਨੇ ਰਾਗ ਆਸਾ, ਕਹਿਣ ਲੱਗੇ, ਖਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਤਾਰੀ ਰੇ। ਅਗਲੀ ਤੁਕ ਹੈ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਤੂੰ ਗੁਰੂ ਕੀ ਬਾਣੀ ਦੇ ਦਰਸ਼ਨ ਕਰ ਪਿਆਰਿਓ, ਅੱਖਾਂ ਨਾਲ ਵੀ ਸਾਡੇ ਅੰਦਰ ਗਿਆਨ ਜਾਂਦਾ ਹੈ। ਜੇ ਅਸੀਂ ਕਹੀਏ ਨਹੀਂ ਜੀ ਅੱਖਾਂ ਦਾ ਕੋਈ ਰੋਲ ਨਹੀਂ, ਦਰਸ਼ਨ ਦੀ ਫਲਾਸ਼ ਵੀ ਕੋਈ ਨਹੀਂ, ਨਹੀਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਤੋਂ ਦੂਰ ਨਹੀਂ। ਅਸੀਂ ਨੇਤਰਾਂ ਨਾਲ ਕਈ ਵਾਰੀ ਜ਼ਬਾਨ ਨਾਲ ਨਹੀਂ ਬੋਲਦੇ, ਆਪਾਂ ਸਿਰਫ ਨੇਤਰਾਂ ਨਾਲ ਜਪਜੀ ਸਾਹਿਬ ਦੇ ਇੱਕ ਇੱਕ ਅੱਖਰ ਨੂੰ ਦੇਖਦੇ ਹਾਂ ਕਿ ਅੱਖਾਂ ਰਾਹੀਂ ਉਹ ਸ਼ਬਦ ਸਾਡੇ ਅੰਦਰ ਨਹੀਂ ਜਾ ਰਹੇ। ਸਰੀਰ ਦਾ ਢਾਂਚਾ ਰੱਬ ਨੇ ਐਸਾ ਬਣਾਇਆ, ਕਈ ਅੰਗਾਂ ਦੀ ਵੀ ਆਪਣੀ ਆਪਣੀ ਭਾਸ਼ਾ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਕਿ ਦੇਖੋ ਰੱਬ ਨੇ ਹਰ ਇੱਕ ਨੂੰ ਗਿਆਨ ਦਿੱਤਾ ਹੈ। ਕਈ ਵਾਰੀ ਚਾਰ ਬੰਦੇ ਇਕੱਠੇ ਹੋਣ ਤੇ ਇੱਕ ਜਣਾ ਗੱਲ ਕਰਦਾ ਹੋਵੇ ਤੇ ਦੂਜਾ ਚਾਹੁੰਦਾ ਵੀ ਇਹ ਗੱਲ ਅੱਗੇ ਨਾ ਜਾਏ, ਉਹ ਦੀਵਾਨ ਤੋਂ ਨਹੀਂ ਬੋਲਦਾ, ਕੇਵਲ ਆਪਣੇ ਪੈਰ ਦੀਆਂ ਉਂਗਲਾਂ ਜਿਹੜਾ ਬੋਲਦਾ ਪਿਆ ਉਹਦੇ ਪੈਰ ਨੂੰ ਟੱਚ ਕਰਦਾ, ਉਹਦੇ ਪੈਰ ਨੂੰ ਸਪਰਸ਼ ਕਰਦਾ ਤੇ ਯਕ ਲਖਤ ਬੋਲਦਾ ਹੋਇਆ ਬੰਦਾ ਚੁੱਪ ਕਰ ਜਾਂਦਾ। ਇਹਦਾ ਮਤਲਬ ਕਿ ਅੰਗਾਂ ਦੀ ਵੀ ਭਾਸ਼ਾ ਹੈ, ਸਰੀਰ ਨੂੰ ਟੱਚ ਕੀਤਾ ਅੰਗ ਨੇ ਤੇ ਇੱਕੋ ਦਮ ਬੋਲਦੇ ਹੋ ਬੰਦੇ ਦੀ ਜ਼ਬਾਨ ਬਦਲ ਗਈ। ਇਹਦਾ ਮਤਲਬ ਅੰਗਾਂ ਨੇ ਇਸ਼ਾਰਾ ਕਰ ਦਿੱਤਾ ਵੀ ਜ਼ਬਾਨ ਬੰਦ ਕਰ। ਜਦੋਂ ਅਸੀਂ ਨੇਤਰਾਂ ਨਾਲ ਗੁਰੂ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਪਿਆਰਿਓ, ਇਹ ਨੇਤਰਾਂ ਨਾਲ ਵੀ ਗੁਰੂ ਕੇ ਸ਼ਬਦ ਦਾ ਗਿਆਨ ਸਾਡੇ ਅੰਦਰ ਜਾਂਦਾ ਹੈ। ਸਾਹਿਬ ਨੇ ਕਿਹਾ ਜਦੋਂ ਦਰਸ਼ਨ ਕੀਤੇ ਨੇਤਰਾਂ ਨਾਲ 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 ਅੰਦਰ ਬਾਣੀ ਨੂੰ ਚਿਤਵਿਆ, ਦਰਸ਼ਨ ਪਰਸ਼ਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਗੁਰ ਗਮ ਹਰ ਦਮ ਨੈ ਜਮ ਹਰ ਕੰਸ ਨਾਨਕ ਕੁਲਕਾਰੀ ਰੇ। ਤੂੰ ਇੱਕ ਖਿਨ ਸ਼ਬਦ ਨਾਲ ਜੁੜ ਕੇ ਦੇਖ, ਤੇਰੇ ਅੰਦਰ ਨੂੰ ਪੂਰਨ ਟਿਕਾ ਰਹੇਗਾ। ਹਜ਼ੂਰ ਮੇਲ ਕਰਦੇ ਨੇ ਸਰਬ ਵਿਆਪਕ ਨਾਲ, ਪਿਆਰ ਪੈਂਦਾ ਗੁਰੂ ਜੀ ਦੇ ਦਰਸ਼ਨ ਕਰਕੇ। ਗੁਰੂ ਦੀ ਕਿਰਪਾ ਦੁਆਰਾ ਮੈਂ ਅਰਜ਼ ਕਰ ਰਿਹਾ ਸਾਂ ਕਿ ਆਇਆ ਸੀ ਸ਼ਹਿਦ ਖਾਨ, ਸਿਰਫ ਇੱਕ ਬਿਨਤੀ ਲੈ ਕੇ ਨਸੀਰਾਂ ਨੂੰ ਇਹ ਹੀ ਕਿਹਾ ਸੀ, ਉਹਨੇ ਸੰਘੌਰੇ ਤੁਰਦਿਆਂ ਪੀਰ ਬੁੱਧੂ ਸ਼ਾਹ ਦਾ ਸਾਲਾ, ਨਸੀਰਾਂ ਦਾ ਭਰਾ, ਤੇ ਸਿੱਖ ਵਿਦਵਾਨਾਂ ਨੇ ਉਹਦੇ ਸ਼ਬਦ ਵੀ ਸਾਂਭ ਕੇ ਰੱਖੇ ਨੇ ਕਿ ਜਦੋਂ ਗੁਰੂ ਦੇ ਦਰਸ਼ਨਾਂ ਦੀ ਝਲਕ ਪਈ ਤੇ ਉਹਨੇ ਆਪਣੀ ਜ਼ਬਾਨ ਤੋਂ ਕੀ ਕਿਹਾ ਸੀ। ਸੰਘੌਰੇ ਆਇਆ, ਪੀਰ ਬੁੱਧੂ ਸ਼ਾਹ ਨੂੰ ਮਿਲਿਆ ਸੀ, ਪੀਰ ਜੀ ਦੇ ਦੋਨਾਂ ਪੁੱਤਰਾਂ ਦੀ ਸ਼ਹਾਦਤ ਲਈ ਉਹਨੇ ਕਈ ਤਰ੍ਹਾਂ ਦੇ ਸ਼ਬਦ ਕਹੇ, ਪਰ ਨਾਲ ਇਹ ਵੀ ਕਿਹਾ ਮੈਂ ਅਨੰਦਪੁਰ ਸਾਹਿਬ ਜਾ ਰਿਹਾ, ਧੰਨ ਗੁਰੂ ਗੋਬਿੰਦ ਸਿੰਘ ਕਲਗੀ ਵਾਲੇ ਨੂੰ ਮੈਂ ਪਕੜਨ ਵਾਸਤੇ ਚੱਲਿਆ, ਤੇ ਨਸੀਰਾਂ ਨੂੰ ਕਹਿੰਦਾ ਸੀ ਤੂੰ ਅਸੀਸ ਦੇ ਮੈਂ ਆਪਣੀ ਮੁਹਿੰਮ ਵਿੱਚ ਫਤਿਹ ਯਾਦੀ ਹਾਸਲ ਕਰ ਸਕਾਂ। ਤੇ ਜਦੋਂ ਇਹਨੇ ਕਿਹਾ ਅਸੀਸ ਦੇ ਤੇ ਨਸੀਰਾਂ ਨੇ ਕਿਹਾ ਸੀ ਵੀਰਨਾ ਗੁਰੂ ਗੋਬਿੰਦ ਸਿੰਘ ਜੀ ਤੈਨੂੰ ਮਿਲਣ, ਪਰ ਇੱਕ ਮੈਂ ਤੈਨੂੰ ਅਰਜ਼ ਕਰਾਂ, ਤੂੰ ਹਮਸ਼ੀਰਾ ਹੈ, ਹਮਸ਼ੀਰ ਦਰਸ ਆਪਾਂ ਇੱਕ ਮਾਂ ਦਾ ਸ਼ੀਰ ਦੁੱਧ ਪੀਤਾ ਹੈ, ਮੇਰੇ ਗੁਰੂ ਗੋਬਿੰਦ ਸਿੰਘ ਵਾਲੇ ਪਾਸੇ ਤੂੰ ਬੰਦੂਕ ਨਾ ਚੁੱਕੀ, ਗੋਲੀ ਨਾ ਚਲਾਈ। ਕਹਿਣ ਲੱਗਾ ਮੈਂ ਪਕੜਾਂ ਕਿਵੇਂ? ਕਹਿਣ ਲੱਗੇ ਜੇ ਸੱਚੀ ਮੁੱਚੀ ਘਰੋਂ ਪਕੜਨ ਚੱਲਿਆ ਤੇ ਗੁਰੂ ਗੋਬਿੰਦ ਸਿੰਘ ਮਿਲਣ ਤੇ ਉਹਨਾਂ ਦੇ ਚਰਨ ਘੁੱਟ ਕੇ ਪਕੜਨਾ ਹੀ, ਕਿਉਂਕਿ ਉਹਦੇ ਚਰਨ ਪਕੜ ਕੇ ਤੇਰਾ ਅੰਦਰ ਜਿਹੜਾ ਉਹ ਪ੍ਰੇਮ ਨਾਲ ਭਿੱਜ ਜਾਵੇ। ਭਾਵਨਾ ਨਾਲ ਚਰਨ ਪਕੜੀ, ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦੇ ਲਈ ਗਿਆ, ਤੇ ਨਾਲ ਉਹਨੇ ਸ਼ਬਦ ਕਿਹਾ ਗੁਰੂ ਤੇ ਗੋਲੀ ਚਲਾਣੀ ਬਸ ਇਉਂ ਸਮਝੀ ਕਿ ਭੈਣ ਦੇ ਸੀਨੇ ਨੂੰ ਵਿੰਨ ਦਿੱਤਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ 10 ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਇਹ ਸ਼ਬਦ ਬੜਾ ਪ੍ਰੇਮ ਭਰੇ ਅੱਖਰਾਂ ਨਾਲ ਇਸ ਘਟਨਾ ਨੂੰ ਉਹਨਾਂ ਨੇ ਉਕਰੇ। ਕਹਿੰਦੇ ਇਹਦੇ ਕੰਨਾਂ ਵਿੱਚ ਇੱਕੋ ਹੀ ਆਵਾਜ਼ ਗੂੰਜਦੀ ਰਹੀ, ਗੁਰੂ ਗੋਬਿੰਦ ਸਿੰਘ ਮਿਲਣ ਤੇ ਚਰਨ ਪਕੜੀ ਮੇਰੇ ਵੀਰਾ, ਗੋਲੀ ਨਾ ਚਲਾਈ, ਉਹਨਾਂ ਤੇ ਗੋਲੀ ਮੇਰਾ ਸੀਨਾ ਚੀਰ ਜਾਏਗੀ, ਮੇਰੇ ਤੇ ਗੋਲੀ ਚੱਲੇਗੀ। ਕਹਿੰਦੇ ਨੇ ਸ਼ਹਿਦ ਖਾਂ ਗਿਆ, ਅਨੰਦਪੁਰ ਸਾਹਿਬ ਦਾ ਘੇਰਾ ਪਾਇਆ, ਰਾਤ ਨੀਂਦ ਕਿੱਥੇ ਪਵੇ, ਸਵੇਰੇ ਦਿਨ ਚੜਿਆ ਤੇ ਮਨ ਨੇ ਕਿਹਾ ਮਨਾ ਆਖਰ ਕਿਹੜੀ ਰਹਿਮਤ ਹੈ ਕਿ ਮੇਰਾ ਭੈਣ ਤੇ ਭਨੂਜਾ ਆਪਣੇ ਪੁੱਤਰ ਮਰਵਾ ਕੇ ਵੀ ਉਹਦਾ ਸ਼ੁਕਰ ਪੈ ਕਰਦੇ ਨੇ, ਆਖਰ ਰਹਿਮਤਾਂ ਦਾ ਸਾਈ ਕੋਈ ਨਾ ਕੋਈ ਅੰਦਰੋਂ ਰਹਿਮਤ ਲੈ ਕੇ ਬੈਠਾ, ਜਿਹੜੇ ਪੁੱਤਰ ਮਰਵਾਉਣ ਲੋਕ ਤੁਰ ਪਏ, ਨਹੀਂ ਤੇ ਪਿਆਰਿਓ ਕਿਹੜਾ ਤੁਰਦਾ ਹੈ ਕਿਸੇ ਪਿੱਛੇ ਆਪਣੇ ਪੁੱਤਰਾਂ ਨੂੰ ਮਰਵਾ ਕੇ, ਕਿਉਂ ਜੀ ਰਹਿਮਤ ਹੈ ਇਹਦੇ ਕੋਲ। ਸਵੇਰੇ ਦਿਨ ਚੜਿਆ, ਘੇਰਾ ਪਾਇਆ ਗਿਆ, ਮੇਰੇ ਚੋਚੀ ਪ੍ਰੀਤਮ ਆਪ ਘੋੜੇ ਤੇ ਸਾਹਮਣੇ ਆਏ ਤੇ ਆਵਾਜ਼ ਦਿੱਤੀ ਸ਼ਹਿਦ ਖਾਂ ਚਲਾ ਗੋਲੀ। ਆਪਣੇ ਵੱਲੋਂ ਇਹ ਨਿਸ਼ਾਨਾ ਦੱਸਣ ਲੱਗਦਾ, ਇੱਕੋ ਦਮ ਹੱਥ ਕੰਬਦੇ ਨੇ ਤੇ ਆਵਾਜ਼ ਆਉਂਦੀ ਏ ਕਿ ਚਰਨ ਪਕੜਨੀ ਗੋਲੀ ਨਾ ਚਲਾਈ, ਗੁਰੂ ਤੇ ਚਲਾਈ ਗੋਲੀ ਭੈਣ ਦਾ ਸੀਨਾ ਵਿੰਨਣਾ ਹੈ। ਹਜ਼ੂਰ ਦੂਜੀ ਵਾਰ ਕਹਿੰਦੇ ਨੇ ਕਿ ਸ਼ਹਿਦ ਖਾਂ ਗੋਲੀ ਚਲਾ, ਸੁਣ ਹੋ ਗਿਆ, ਤੀਜੀ ਆਵਾਜ਼ ਦਿੰਦੇ ਨੇ ਸ਼ਹਿਦ ਖਾਂ ਗੋਲੀ ਚਲਾ, ਇੱਕੋ ਦਮ ਬੰਦੂਕ ਸੱਚ ਕੇ ਕਹਿੰਦਾ ਖੁਦਾ ਆਏਦ ਖੁਦਾ ਆਏਦ ਕਿ ਮੈਂ ਆਏਦ ਖੁਦਾ ਬੰਦਾ, ਇਹ ਸ਼ਬਦ ਉਹਨੇ ਵਰਤੇ ਨੇ। ਕਹਿੰਦਾ ਦੁਨੀਆਂ ਦੇ ਲੋਕੋ ਦੇਖੋ ਜਿਹਨੂੰ ਪਕੜਨ ਆ ਗਿਆ ਰੱਬ ਦਾ ਸਾਕਾਰ ਰੂਪ ਆ ਗਿਆ ਹੈ, ਖੁਦਾ ਆਏਦ ਕਿ ਮੈਂ ਆਏਦ ਖੁਦਾ ਬੰਦਾ, ਦਰ ਹਕੀਕਤ ਮਿਜ਼ਾਜ ਆਏਦ। ਕਹਿਣ ਲੱਗਾ ਹਕੀਕਤ ਵਿੱਚ ਰੱਬ ਆਪਣਾ ਚੋਲਾ ਪਾ ਕੇ ਆ ਗਏ, ਬੰਦੂਕ ਸੱਚੀ ਤੇ ਚਰਨ ਪਕੜੇ ਸੱਚੇ ਪਾਤਸ਼ਾਹ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਸ਼ਹਿਦ ਖਾਂ ਬਾਹਰ ਦੇ ਨਿਸ਼ਾਨੇ ਮਾਰਨ ਤੁਰੇ, ਅੰਦਰ ਵਾਲ ਝਾਕੀ ਮਾਰ ਕੇ ਦੇਖ, ਅੰਦਰ ਨੂੰ ਜਿੱਤਣ ਦੀ ਕੋਸ਼ਿਸ਼ ਕਰ। ਪਿਆਰਿਓ ਆਖਰ ਉਹ ਝਲਕ ਸੀ, ਉਹਨੇ ਦੀਦਾਰ ਪਾਏ ਗੁਰੂ ਦੀ ਰਹਿਮਤ ਵਿੱਚੋਂ ਵਰਤੀ ਤੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਉਹਨੇ ਕਿਹਾ ਕਿ ਰੱਬ ਆ ਗਿਆ, ਪਰਮਾਤਮਾ ਆ ਗਿਆ, ਆਪ ਵਾਹਿਗੁਰੂ ਆ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰਦੇ ਨੇ ਕਿ ਜੇ ਸਰਬ ਵਿਆਪਕ ਨਾਲ ਜੁੜਨਾ ਹੀ ਤੇ ਪਹਿਲਾਂ ਗੁਰੂ ਨਾਲ ਜੁੜ ਪਿਆ ਰਿਹਾ, ਕਿਉਂਕਿ ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਪ ਸੁਣਾ ਹੈ, ਸਤਿਗੁਰੂ ਵਿੱਚ ਉਹ ਆਪ ਟਿਕੇ, ਉਹਦੇ ਨਾਲ ਤੂੰ ਸਾਂਝ ਬਣਾਏ। ਸਹਿਬ ਕਿਰਪਾਲੂ ਜੀ ਨੇ ਅੱਜ ਦੇ ਇਸ ਸ਼ਲੋਕ ਵਿੱਚ ਕਿਰਪਾ ਵੀ ਇਹ ਕੀਤੀ, ਬਚਨ ਕੀਤਾ ਜੱਤ ਜੱਤ ਦਰ ਤੇ ਚਿੱਥੇ, ਕੱਠ ਕੱਠ ਦਰ ਤੇ ਕਿੱਥੇ, ਰਮਣੰ ਰਮਣਕ ਦਾ ਅਖੀਰ ਤੇ ਸਰਬ ਵਿਆਪਕ, ਜਿੱਥੇ ਕਿਤੇ ਹੈ ਮੇਰਾ ਪਿਆਰਾ ਵਾਹਿਗੁਰੂ ਹੀ ਸਰਬ ਵਿਆਪਕ ਹੈ, ਹਰ ਥਾਂ ਤੇ ਉਹ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਕਹਿੰਦੇ ਨੇ ਦਿਲ ਅਗਰ ਦਾਨਾ ਤੋਂ ਵੱਧ ਅੰਦਰ ਅੰਦਰ ਕਨਾਰ ਯਾਰ ਹੱਸ, ਜੇ ਤੇਰਾ ਦਿਲ ਸਾਫ ਹੈ ਨਾ ਯਾਰ ਬੁੱਕਲ ਵਿੱਚ ਹੈ। ਦਿਲ ਅਗਰ ਦਾਨਾ ਤੋਂ ਵੱਧ ਅੰਦਰ ਕਨਾਰ ਚ ਯਾਰ ਹੱਸ, ਚਸ਼ਮ ਗਰ ਦੀਨਾ ਤੋਂ ਵੱਧ ਹਰ ਤਰਦ ਦੀਦਾਰ ਹੱਸ, ਜੇ ਵੇਖਣ ਵਾਲੇ ਨੇਤਰ ਹੋਣ ਤੇ ਖੋਜਣ ਵਾਲਾ ਦਿਲ ਹੋਵੇ, ਜਸ ਤਸ ਰਮਣੰਗ ਸਾਹਿਬ ਕਹਿਣ ਲੱਗੇ ਪਿਆਰਿਆ ਸ਼ਰਨੰਗ ਸਰਬੱਤਰ ਜੀਅਣਾ ਹੈ, ਜਿੱਥੇ ਕਿਤੇ ਦੇਖਣਾ ਉਹ ਪਿਆਰਾ ਵਾਹਿਗੁਰੂ ਰਮਿਆ ਹੈ, ਤੇ ਇੰਨਾ ਕਿਰਪਾਲੂ ਹੈ ਸਾਰਿਆਂ ਜੀਵਾਂ ਦਾ ਸਹਾਰਾ ਉਹ ਹੋਵੇ। ਪਿਆਰਿਓ ਇਸ ਦੁਨੀਆਂ ਵਿੱਚ ਕੋਈ ਕਿਸੇ ਬੰਦੇ ਦਾ ਕੋਈ ਬੰਦਾ ਸਹਾਰਾ ਨਹੀਂ ਬਣਦਾ, ਜੇ ਬਣਦਾ ਮਤ ਸਮਝੇ ਮੈਂ ਪਰਮਾਤਮਾ ਪ੍ਰੇਰ ਕੇ ਉਹਨੂੰ ਤੋਰਦਾ ਪਿਆ ਹੈ। ਸਾਰੇ ਜੀਵਾਂ ਦਾ ਸਹਾਰਾ ਰੱਬ ਹੈ। ਭਗਤ ਧੰਨਾ ਜੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗ ਆਸਾ ਵਿੱਚ ਬਚਨ ਹੈ, ਰਾਗ ਆਸਾ ਵਿੱਚ ਇੱਕ ਸ਼ਬਦ ਹੈ। ਹਲ ਵਾਹਣ ਵਾਲਾ ਉਹ ਬੰਦਾ, ਦਸਾਂ ਨਵਾਂ ਦੀ ਕਿਰਤ ਕਰਨ ਵਾਲੇ, ਤੇ ਅੱਜ ਵੀ ਮੈਂ ਅਰਜ਼ ਕਰਕੇ ਆਇਆ ਗਿਆਨ ਆਤਮਕ ਗਿਆਨ ਬੁੱਧੀ ਦਾ ਵਿਸ਼ਾ ਨਹੀਂ, ਆਤਮਕ ਗਿਆਨ ਭਾਵਨਾ ਤੇ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਨਾਮ ਹੈ। ਕਿਸੇ ਅੰਦਰ ਵੀ ਪੈਦਾ ਹੋ ਸਕਦਾ। ਤੇ ਸਿੱਖ ਜਿਹੜਾ ਹੈ ਉਹ ਇਹ ਨਹੀਂ ਦੇਖਦਾ ਗਿਆਨ ਕਿਹੜੀ ਜਾਤ ਦੇ ਬੰਦੇ ਵਿੱਚ ਆਇਆ। ਬਾਬਾ ਜੀ ਨੇ ਤੇ ਇੱਕੋ ਗੱਲ ਕਹੀ, ਉਹ ਜੇ ਪਾਣੀ ਪੀਣੀ ਤੇ ਭਾਂਡੇ ਨਾ ਵੇਖ, ਤੂੰ ਇਹ ਦੇਖ ਪਾਣੀ ਭਾਂਡੇ ਵਿੱਚੋਂ ਨਿਕਲਦਾ ਤੇ ਬੁੱਕ ਕਰਕੇ ਪਾਣੀ ਪੀ ਲੈ। ਜੇ ਤੂੰ ਇਹ ਦੇਖਦਾ ਰਿਹਾ ਜੀ, ਇਹ ਜੀ ਭਗਤ ਰਵਿਦਾਸ ਜੀ ਨੇ, ਇਹ ਨਾਮਦੇਵ ਜੀ ਨੇ, ਬਾਬਾ ਜੀ ਨੇ ਕਿਹਾ ਤੂੰ ਭਾਂਡੇ ਨਾ ਦੇਖ, ਤੂੰ ਇਹਨਾਂ ਭਾਂਡਿਆਂ ਦੇ ਅੰਦਰੋਂ ਨਿਕਲਦੀ ਕੋਈ ਬਾਣੀ ਨੂੰ ਦੇਖ, ਤੇਰੀ ਪਿਆਸ ਬੁਝਾਏਗੀ। ਭਗਤ ਧੰਨਾ ਜੀ ਦੇਖੋ ਉਹਨਾਂ ਦਾ ਗਿਆਨ ਰੱਬ ਦੀ ਬੰਦਗੀ ਕਰਕੇ ਉਹਨਾਂ ਇੱਕ ਸ਼ਬਦ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਕਿ ਪਰਮਾਤਮਾ ਸਾਰੇ ਜੀਵਾਂ ਦਾ ਦਾਤਾ ਹੈ। ਜੇ ਯਕੀਨ ਬਾਜੇ ਉਹਨਾਂ ਨੇ ਪਹਿਲਾ ਬਚਨ ਕੀਤਾ ਹੈ, ਚਿਤ ਚੇਤਸ਼ ਕੀ ਨਹੀਂ ਦਇਆਲ ਦਮੋਦਰ ਬਿਬੈ ਨਾ ਜਾਣਸ ਕੋਈ, ਜੇ ਭਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਸਭ ਜੀਵਾਂ ਦਾ ਆਸਰਾ ਰੱਬ ਹੈ ਤੇ ਉਹਨਾਂ ਤਿੰਨ ਪ੍ਰਮਾਣ ਦਿੱਤੇ, ਤੇ ਮੇਰਾ ਖਿਆਲ ਉਹ ਤਿੰਨ ਪ੍ਰਮਾਣ ਆਪਾਂ ਬਰੀਕੀ ਵਿੱਚ ਵਾਚੀਏ ਤੇ ਸਾਡੀ ਤਸੱਲੀ ਕਰਾ ਦਿੰਦੇ, ਸਾਡੇ ਤਰਕ ਕੁਤਰਕ ਇੱਕ ਪਾਸੇ ਰਹਿ ਜਾਂਦੇ। ਕਹਿੰਦੇ ਨੇ ਪਹਿਲੀ ਗੱਲ ਸੁਣ, ਤੂੰ ਹੁਣ ਜਵਾਨ ਨਾਲ ਬੋਲਣਾ, ਹੱਥਾਂ ਨਾਲ ਕੰਮ ਕਰਨਾ, ਪੈਰਾਂ ਨਾਲ ਤੁਰਨਾ, ਕੰਨਾਂ ਨਾਲ ਸੁਣਨਾ, ਤੇ ਬਣਿਆ ਬੈਠਾ ਤੂੰ ਘਰ ਦੇ ਜੀਆਂ ਦਾ ਰਿਜ਼ਕ ਦਾਤਾ, ਮੈਨੂੰ ਦੱਸ ਜਦੋਂ ਮਾਤਾ ਦੇ ਉਦਰ ਵਿੱਚ ਪਾਣੀ ਦੇ ਵਿੱਚ ਤੂੰ ਤਰਦਾ ਸੈ, ਕਿਉਂਕਿ ਪਹਿਲਾਂ ਇੱਕ ਸੈਲ ਸਿਰਫ ਪਾਣੀ ਤੇ ਤਰਿਆ ਹੈ, ਉਹ ਨਿੱਕਾ ਜਿਹਾ ਜੀਵ ਕਿੰਨਾ ਕੁ ਜੀਵ ਸੀ, ਉਸ ਪਾਣੀ ਵਿੱਚੋਂ ਤਰਦਿਆਂ ਤਰਦਿਆਂ ਰੱਬ ਨੇ 6 ਮਹੀਨੇ ਵਿੱਚ ਇਹਦਾ ਢਾਂਚਾ ਬਣਾ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਗੰਢਿੰਦਿਆਂ 6 ਮਾਹ, ਗੰਢਦਿਆਂ ਗੰਢਦਿਆਂ ਪੂਰਾ ਢਾਂਚਾ ਬਣਾਉਂਦੇ 6 ਮਹੀਨੇ ਲਾਏ। ਕਹਿਣ ਲੱਗੇ ਪਾਣੀ ਵਿੱਚ ਹੈ, ਤੇਰੇ ਕੋਲ ਬੋਲ ਨਹੀਂ, ਤੇਰੇ ਕੋਲ ਕੰਨਾਂ ਦੀ ਸਰੋਤ ਨਹੀਂ, ਤੇਰੇ ਕੋਲ ਹੱਥਾਂ ਨਾਲ ਕਿਰਤ ਕਰਨ ਨੂੰ ਕੁਝ ਨਹੀਂ, ਦੇਖ ਪਰਮਾਤਮਾ ਸਭ ਦਾ ਸਹਾਰਾ ਹੈ, ਭਰੋਸਾ ਕਰ, ਮਾਤਾ ਦੇ ਉਦਰ ਦੇ ਪਾਣੀ ਵਿੱਚ ਵੀ ਰੱਬ ਤੈਨੂੰ ਰਿਜ਼ਕ ਪਿਆ ਦਿੰਦਾ ਹੈ। ਜਿੱਥੇ ਆਦਮੀ ਦੀ ਕੋਈ ਤਾਕਤ ਆਦਮੀ ਦਾ ਕੋਈ ਬਲ ਨਹੀਂ ਚੱਲਦਾ, ਮਤ ਸਮਝੇ ਮਨੁੱਖ ਕਿ ਉਸ ਬੱਚੇ ਦੀ ਪਰਵਰਿਸ਼ ਕੇਵਲ ਮਾਂ ਕਰ ਰਹੀ ਹੈ, ਹਕੀਕਤ ਵਿੱਚ ਮਾਂ ਦੇ ਅੰਦਰ ਕੇਵਲ ਉਹ ਵਰਤ ਕੇ ਉਹਨੂੰ ਰੋਜੀ ਦੇ ਰਿਹਾ ਹੈ। ਪਰ ਬੰਦਾ ਤਰਕ ਕਰਦਾ, ਕਹਿੰਦਾ ਨਹੀਂ ਜੀ ਮਾਂ ਰਹੀ ਉਹਨੂੰ ਸਭ ਕੁਛ ਮਿਲਿਆ, ਮਾਂ ਨਾ ਹੁੰਦੀ ਤੇ ਉਹਨੂੰ ਰੋਜੀ ਕਿੱਥੋਂ ਮਿਲਦੀ, ਮਾਂ ਕੋਲ ਮਾਂ ਦੇ ਅੰਦਰ ਪਲਿਆ ਤੇ ਰਿਜ਼ਕ ਮਿਲਿਆ। ਤੇ ਉਸ ਮਹਾਂਪੁਰਸ਼ ਨੇ ਅਲਵਾਣ ਵਾਲੇ ਨੇ ਦੂਜੀ ਉਦਾਹਰਣ ਦਿੱਤੀ, ਕਹਿਣ ਲੱਗੇ ਚਲੋ ਇੱਕ ਮਨੁੱਖ ਦੀ ਤੇ ਮਾਂ, ਇੱਕ ਆਦਮੀ ਨੂੰ ਤੇ ਮਾਂ ਦੇ ਉਦਰ ਵਿੱਚ ਮਾਂ ਰਾਹੀਂ ਰਿਜ਼ਕ ਮਿਲਿਆ। ਪਰ ਕਹਿੰਦੇ ਨੇ ਕੱਛੂ ਕੁੰਨੀ ਵੱਲ ਝਾਤੀ ਮਾਰ, ਉਹ ਤਾਂ ਆਪਣੇ ਆਂਡੇ ਵੀ ਬਾਹਰ ਰੇਤੇ ਵਿੱਚ ਦੇ ਕੇ ਆਉਂਦੀ, ਪਾਣੀ ਚੋਂ ਨਿਕਲਦੀ, ਰੇਤੇ ਵਿੱਚ ਆਂਡਾ ਦਿੱਤਾ, ਪਰਤ ਕੇ ਆਂਡੇ ਕੋਲ ਜਾਂਦੀ ਵੀ ਨਹੀਂ, ਆਪ ਪਾਣੀ ਵਿੱਚ ਰਹਿ ਗਈ। ਜੇ ਕੇਵਲ ਇਹ ਤੂੰ ਤਰਕ ਕਰਕੇ ਖੰਡਨ ਕਰਨਾ, ਮਾਂ ਰਾਹੀਂ ਆਸਰਾ ਮਿਲਿਆ, ਮਾਂ ਸਹਾਰਾ ਸੀ। ਕਹਿਣ ਲੱਗੇ ਕੱਛੂ ਕੁੰਮੀ ਦੇ ਆਂਡੇ ਬਾਹਰ ਰੇਤੇ ਵਿੱਚ ਨੇ, ਆਪ ਪਾਣੀ ਵਿੱਚ, ਬਸ ਹਾਂ ਇੱਕ ਕੰਮ ਜ਼ਰੂਰ ਕਰਦੀ ਹੈ ਕਿ ਦਿਨ ਵਿੱਚ ਆਪਣੇ ਪਏ ਹੋਏ ਆਂਡੇ ਦਾ ਧਿਆਨ ਜ਼ਰੂਰ ਟਿਕਾਉਂਦੀ, ਇੱਕ ਵਾਰੀ ਉਹਨੂੰ ਧਿਆਨ ਨਾਲ ਜ਼ਰੂਰ ਤੱਕਦੀ ਹੈ, ਦੂਰ ਬੈਠੀ ਧਿਆਨ ਟਿਕਾਉਂਦੀ ਹੈ, ਮੂੰਹ ਵਿੱਚ ਪਾਣੀ ਲੈ ਕੇ ਜਿਸ ਪਾਸੇ ਆਂਡਾ ਪਿਆ ਕੱਛੂ ਕੁੰਮੀ ਉਧਰ ਪਾਣੀ ਛੱਡਦੀ ਪਈ। ਕਹਿਣ ਲੱਗੇ ਦੇਖ ਰੱਬ ਦੀ ਖੇਡ ਕਿ ਉਹ ਮਾਂ ਆਪਣੇ ਬੱਚੇ ਤੋਂ ਦੂਰ ਹੈ ਤਾਂ ਮਾਂ ਹੀ, ਭਾਵੇਂ ਉਹ ਵੱਖਰੀ ਜੂਣ, ਉਹਦੇ ਅੰਦਰ ਵੀ ਰੱਬ ਨੇ ਬੱਚੇ ਲਈ ਮੋਹ ਪੈਦਾ ਕੀਤਾ। ਕਹਿਣ ਲੱਗੇ ਉਹ ਮਾਂ ਬੱਚੇ ਤੋਂ ਆਂਡੇ ਤੋਂ ਦੂਰ, ਤੇ ਉਹਨੂੰ ਰਿਜ਼ਕ ਉਹਨੂੰ ਸਹਾਰਾ ਕਿਹਨੇ ਦਿੱਤਾ?
ਤੇ ਆਦਮੀ ਨੇ ਕਿਹਾ ਜੇ ਉਹ ਧਿਆਨ ਨਾ ਕਰਦੀ ਫਿਰ ਬੱਚਾ ਕਿੱਥੇ ਜਿੰਦਾ ਰਹਿੰਦਾ। ਉਸ ਮਹਾਂਪੁਰਸ਼ ਨੇ ਤੀਜਾ ਬਚਨ ਕਹਿ ਕੇ ਤਸੱਲੀ ਕਰਾ ਦਿੱਤੀ, ਆਦਮੀ ਦੇ ਬੱਚੇ ਨੂੰ ਰਿਜ਼ਕ ਤੂੰ ਕਹਿੰਦਾ ਮਾਰ ਹੀ ਮਿਲਿਆ, ਕੱਚੀ ਭੂਮੀ ਦੇ ਬੱਚੇ ਨੂੰ ਧਿਆਨ ਨਾਲ ਮਿਲਿਆ। ਕਹਿਣ ਲੱਗੇ ਪੱਥਰ ਦੇ ਵਿੱਚ ਤਾਂ ਹਵਾ ਵੀ ਨੀ ਨਿਕਲਦੀ ਪਈ ਪਿਆਰਿਆ, ਉੱਥੇ ਕਿਹੜੇ ਦਰਵਾਜ਼ੇ ਨੇ? ਪੱਥਰ ਦੇ ਕੀੜਿਆਂ ਨੂੰ ਜਿਹੜਾ ਸਹਾਰਾ ਪਿਆ ਦਿੰਦਾ, ਯਕੀਨ ਕਰੀ ਉਹ ਪਰਮਾਤਮਾ ਸਾਰਿਆਂ ਜੀਆਂ ਦਾ ਸਹਾਰਾ। ਉਸ ਮਹਾਂਪੁਰਸ਼ ਦੇ ਬਚਨ ਜਦੋਂ ਅਸੀਂ ਪੜ੍ਹਨੇ ਦਲੀਲਾਂ, ਉਹਨਾਂ ਨੇ ਤਿੰਨ ਬਚਨ ਕਹੇ ਨੇ, ਚਿਤ ਚੇਤ ਸ਼ਕੀਨੀ ਦਇਆਲ ਦਮੋਦਰ ਵਿਭੈ ਮੈਂ ਜਾਣਿਸ਼ ਕੋਈ, ਜੇ ਧਾਵੇਂ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰੱਖ ਐਸਾ ਖਸਮ ਹਮਾਰਾ, ਕੁੰਨੀ ਜਲ ਮੈਂ ਤੰਤ ਚ ਬਾਹਰ ਪੰਖ ਖੀਰ ਚਿਨ ਨਾਈ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਈ, ਪਾਖਨ ਕੀਟ ਗੁਪਤ ਹੋਏ ਰਹਿਤਾ, ਪੱਥਰ ਦਾ ਕੀੜਾ ਤਾਂ ਵਿਚਾਰਾ ਬੰਦ ਹੈ ਕਿਤੇ ਦੇਖੇ, ਪਾਖਨ ਕੀਟ ਗੁਪਤ ਹੋਏ ਰਹਿਤਾ ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਉ ਕੋ ਮਤ ਰੇ ਜੀਤ ਰਹ। ਹਜ਼ੂਰ ਕਿਰਪਾਲੂ ਮੇਰ ਪੈ ਕਰਦੇ ਨੇ ਪਿਆਰੇ, ਜਤ ਕਥ ਰਮਣੰਗ, ਕੱਲਾ ਸਰਵ ਵਿਆਪਕ ਹੀ ਨਹੀਂ, ਕਹਿਣ ਲੱਗੇ ਪਿਆਰੇ ਸ਼ਰਨੰਗ ਸਰਬੱਤਰ ਜੀਣ ਹੈ, ਸਾਰੇ ਜੀਵਾਂ ਨੂੰ ਆਪਣੀ ਸ਼ਰਨ ਵਿੱਚ ਰੱਖਦਾ ਤੇ ਉਹਨਾਂ ਨੂੰ ਪਰਮਾਤਮਾ ਨੂੰ ਕੁੱਤਾ ਵਾ। ਆਪਾਂ ਤਾਂ ਕੋਈ ਵੀ ਕੰਮ ਕਰਨੇ ਆ, ਜੇ ਬੱਚੇ ਵੀ ਪਾਲਨੇ ਆ ਇਸ ਕਰਕੇ ਨਾ, ਚਲੋ ਬੁਢੇਪੇ ਵਿੱਚ ਸਹਾਰਾ ਬਣ ਗਏ, ਗੱਲ ਵੱਖਰੀ ਕਿਸੇ ਨੇ ਬਣਨਾ ਕਿ ਨਹੀਂ ਬਣਨਾ, ਡਮੋਰੀ ਬਣਨਾ ਕਿ ਨਹੀਂ, ਪਰ ਆਸ ਨਾਲ ਜਿੰਨੇ ਹਨ ਹਰ ਕੰਮ ਅਸੀਂ ਘਰ ਦਾ ਵੀ ਕਰਨੇ ਆ ਤੇ ਹਰ ਬੰਦਾ ਆਉਣ ਵਾਲੇ ਦਿਨਾਂ ਦੇ ਸਵਾਰਥ ਨੂੰ ਮੁੱਖ ਰੱਖੇ। ਪਰਮਾਤਮਾ ਨੂੰ ਕੀ ਸਵਾਰਥ ਹੈ ਜੀ? ਸਾਹਿਬ ਤਾਂ ਬਾਣੀ ਵਿੱਚ ਕਹਿੰਦੇ ਨੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ, ਤਿਲ ਨਾ ਤਮਾਮ ਤੇ ਸਾਨੂੰ ਸਾਡੇ ਤੋਂ ਤਿਲ ਜੀ ਵੀ ਆਸ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਉਹਦੇ ਅੰਦਰ ਕੋਈ ਗੁਰਨਾ ਹੀ ਨਹੀਂ, ਉਹਨੂੰ ਕੀ ਕਹਾਂ ਬਈ? ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ, ਦੇਹ ਬਹੀਨ ਸਨੇਹ ਸਬੋ ਧਨੇਹ ਬਰਖਤ ਅਗੈ ਅਛੈ, ਜਾਨ ਕੋ ਦੇਤ ਸਾਰਿਆਂ ਨੂੰ ਜੀਵਾਂ ਨੂੰ ਰੋਜੀ ਕਾ ਦਿੰਦਾ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹਿ, ਕਾਏ ਕੋ ਡੋਲਤ ਹੈ ਉਮਰੀ ਸੁਧ ਸੁੰਦਰ ਸ਼੍ਰੀ ਪਦਮਾ ਪਤਲੇ। ਸ਼ਰਨ ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖਦਾ, ਸਰਬੱਤਰ ਜੀਣਾ ਹੈ, ਸਾਰੇ ਜੀਵਾਂ ਦਾ ਆਸਰਾ ਬਣਿਆ ਬੈਠਾ ਹੈ, ਸਹਾਰਾ ਬਣਿਆ ਹੈ। ਪਿਆਰਿਓ ਕਦੀ ਕੁਦਰਤ ਨੂੰ ਦੇਖ ਕੇ ਕਾਦਰ ਵਾਲੇ ਪਾਸੇ ਜੁੜੀਏ, ਫਰਕ ਹੈ ਨਾ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਜੈਸੀ ਦ੍ਰਿਸ਼ਟੀ ਹੈ ਤੈਸੀ ਸ੍ਰਿਸ਼ਟੀ ਹੈ, ਸੁਖੀ ਹੈ ਕੋ ਪੇਖ ਹੈ ਸਭ ਸੁਖੀਆ, ਆਪ ਭਲਾ ਸਭ ਜਗ ਭਲਾ, ਸਭ ਕੋ ਬੁਰਾ ਬੁਰਾ ਦੇ ਲਿਖ। ਭਾਈ ਗੁਰਦਾਸ ਜੀ, ਜੇ ਮੇਰਾ ਅੰਦਰ ਗੁਰੂ ਦੇ ਚਰਨਾਂ ਵੀ ਟਿਕਿਆ ਨਾ, ਤੇ ਝੀਲ ਦਾ ਕਿਨਾਰਾ ਹੈ ਤੇ ਯੱਕ ਲੱਖ ਤੁਹਾਡੀਆਂ ਛੱਲਾਂ ਨੂੰ ਦੇਖ ਕੇ ਨੇਤਰ ਸੇਜਲ ਹੋ ਜਾਣਗੇ, ਨੇਤਰ ਮੁੰਦ ਜਾਣਗੇ, ਹੇ ਮਾਲਕਾ ਕਿਹੋ ਜਿਹਾ ਸਾਨੂੰ ਤੂੰ ਕੁਦਰਤ ਦਾ ਨਜ਼ਾਰਾ ਦਿੱਤਾ ਹੈ, ਉਹਨਾਂ ਛੱਲਾਂ ਦੀ ਆਵਾਜ਼ ਵਿੱਚੋਂ ਵੀ ਅੰਦਰ ਗੁਰੂ ਨਾਲ ਜੁੜੇਗਾ। ਫੁੱਲਾਂ ਦਾ ਬਗੀਚਾ ਫਲਵਾੜੀ ਹੈ, ਖਿੜੇ ਫੁੱਲ ਨੇ, ਉਹਨਾਂ ਦੀ ਸੁਗੰਧੀ ਦੇਖ ਕੇ ਉੱਥੇ ਟਿਕ ਜਾਣਗੇ। ਰੱਬਾ ਤੂੰ ਅੱਗ ਵਿੱਚ ਸੁਗੰਧੀ ਪੈਦਾ ਕਰੀ ਬੈਠਾ, ਕਿਉਂਕਿ ਲੱਕੜ ਵਿੱਚ ਅੱਗ, ਤੂੰ ਅੱਗ ਵਿੱਚ ਮਹਿਕ ਪੈਦਾ ਕੀਤੀ। ਉਦੋਂ ਰੱਬ ਨਾਲ ਜੁੜਾਂਗੇ, ਜਦੋਂ ਕਿਤੇ ਆਪਾਂ ਰਮਣੀਕ ਥਾਂ ਦੇਖਾਂਗੇ, ਅੰਦਰ ਸੋਹਣੇ ਰੱਬ ਨਾਲ ਮਿਲੇਗਾ। ਪਰ ਤਾਂ ਜੇ ਅੰਦਰ ਜੁੜਿਆ ਝੀਲ ਦਾ ਕਿਨਾਰਾ ਹੋਵੇ, ਬੰਦਾ ਵਕਾਰੀ ਹੋਵੇ, ਸ਼ਰਾਬੀ ਕਬਾਬੀ ਹੋਵੇ, ਉਹਨੂੰ ਪੁੱਛਿਓ, ਕਹੇਗਾ ਇਹੋ ਜਿਹੀ ਠੰਡੇ ਮੌਸਮ ਵਿੱਚ ਇੱਥੇ ਦਾਰੂ ਪੀਣ ਦਾ ਬੜਾ ਸਵਾਦ ਆ, ਕਿਉਂਕਿ ਅੰਦਰ ਦੀ ਜਿਹੋ ਜਿਹੀ ਦ੍ਰਿਸ਼ਟੀ ਹੈ ਨਾ, ਉਹ ਜੀ ਸ੍ਰਿਸ਼ਟੀ ਬਣ ਜਾਂਦੀ। ਸੱਚੇ ਪਾਤਸ਼ਾਹ ਮੇਰ ਕਰਦੇ ਨੇ, ਜਦੋਂ ਗੁਰੂ ਨੇ ਪ੍ਰੇਮ ਜਗਾਇਆ, ਸਾਰੀਆਂ ਥਾਵਾਂ ਤੇ ਸਰਵ ਵਿਆਪਕ ਪਰਮਾਤਮਾ ਨਜ਼ਰ ਆਏ, ਸਾਰੀਆਂ ਥਾਵਾਂ ਤੇ ਉਹ ਦਿਸ਼ਿਆ ਤੇ ਸਾਹਿਬ ਕਹਿਣ ਲੱਗੇ, ਤਥ ਤਥ ਦਰ ਤੇ ਉਹਦੇ ਨਾਲ ਲੱਗਣ ਲੱਗ ਜਾਂਦਾ ਹੈ ਪ੍ਰੇਮ, ਉਸ ਸਰਵ ਵਿਆਪਕ ਨਾਲ ਪ੍ਰੇਮ ਪੈ ਸਕਦਾ। ਮਹਾਰਾਜ ਜੀ ਕਿਵੇਂ? ਕਹਿਣ ਲੱਗੇ, ਨਾਨਕ ਪ੍ਰਸਾਦਨ ਗੁਰਦਰਸ਼ਨ ਹੈ, ਗੁਰੂ ਦੇ ਦਰਸ਼ਨਾਂ ਰਾਹੀਂ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਰਹਿਮਤ ਰਾਹੀਂ ਉਸ ਸਰਵ ਵਿਆਪਕ ਦੇ ਨਾਲ ਸਾਂਝ ਪੈ ਸਕਦੀ ਹੈ ਜਿਹਨੇ ਆਪਣੇ ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਮੰਨਿਆ ਹੈ। ਪਿਆਰਿਓ, ਭਾਵੇਂ ਅਸੀਂ ਕਥਾ ਇਹ ਕਰ ਦਿੰਦੇ ਹਾਂ ਸਰਵ ਵਿਆਪਕ ਦੀ, ਹਕੀਕਤ ਇਹ ਜੇ ਗੁਰੂ ਦੀ ਹਜ਼ੂਰੀ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ, ਅਜੇ ਤੇ ਆਪਣੇ ਅੰਦਰ ਹੀ ਸਮਝ ਨਹੀਂ ਪੈਂਦੀ ਵੀ ਰਾਮ ਬੋਲਦਾ ਹੈ ਕਿ ਨਹੀਂ ਬੋਲਦਾ ਪਿਆ, ਆਪਣੇ ਅੰਦਰ ਹੀ ਸਮਝ ਨਹੀਂ ਪੈਂਦੀ ਦੀਵਾ ਬੁੱਝਾ ਪਿਆ ਹੈ, ਆਪਣੇ ਅੰਦਰ ਹੀ ਸਮਝ ਨਹੀਂ ਪੈਂਦੀ ਵੀ ਮੇਰੇ ਵਿੱਚ ਵੀ ਰੱਬ ਹੈ ਕਿ ਨਹੀਂ, ਕਿਉਂਕਿ ਸਿਮਰਨ ਕਰਦੇ ਅਨੇਕਾਂ ਪੁਰਲੇ ਉੱਠਦੇ ਨੇ, ਵੀ ਲਓ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਰੱਬ ਹੈ ਵੀ, ਇਹ ਕਿਸੇ ਭਰਮ ਚ ਤੇ ਨਹੀਂ ਪੈ ਗਏ। ਬੰਦਾ ਜਦੋਂ ਕਮਾਈ ਕਰਨ ਤੁਰਦਾ ਨੇਕਾਂ ਭਰਮ ਉੱਠਦੇ ਨੇ। ਪਰ ਸਿਆਣੇ ਮਹਾਂਪੁਰਸ਼ ਗੱਲ ਕਹਿੰਦੇ ਨੇ ਕਰਨੀ ਵਾਲੇ, ਜੇ ਗੁਰੂ ਨੂੰ ਪ੍ਰੇਮ ਕਰਨਾ ਤੇ ਸਭ ਤੋਂ ਵੱਡੀ ਪ੍ਰੇਮ ਵਾਲੀ ਖੇਡ ਵਿੱਚ ਤੂੰ ਸਿਮਰਨ ਵਿੱਚ ਜੁੜ ਜਾ, ਸਭ ਕੁਝ ਨਾਮ ਵਿੱਚ ਆ ਜਾਣਾ। ਤੇਰਾ ਜਪ ਵੀ, ਤਪ ਵੀ, ਪੂਜਾ ਵੀ, ਪਾਠ ਵੀ, ਸਭ ਕੁਝ ਪ੍ਰੇਮ ਨਾਮ ਵਿੱਚ ਆ ਜਾਣਾ। ਫਿਰ ਅਸੀਂ ਕਹਿੰਦੇ ਹਾਂ ਲਓ ਜੀ ਨਾਮ ਜਪਣਿਆ ਰਸ ਨਹੀਂ ਆਉਂਦਾ, ਕਿਉਂਕਿ ਜਦੋਂ ਤੁਰਨੇ ਆ ਇੱਕੋ ਦਮ ਰਸ ਨਹੀਂ ਆਉਣਾ। ਟਾਹਣੀ ਨੂੰ ਲੱਗਾ ਹੋਵੇ ਫਲ, ਉਹਦਾ ਵੀ ਰੰਗ ਚੇਂਜ ਹੁੰਦਾ ਰਹਿੰਦਾ, ਜਿਉਂ ਜਿਉਂ ਰਸ ਭਰਦਾ ਤਿਉਂ ਤਿਉਂ ਉਹਦਾ ਬਾਹਰ ਦੀ ਬਾਹਰ ਵਾਲਾ ਛਿਲਕਾ ਵੀ ਚੇਂਜ ਹੁੰਦਾ। ਹੁਣ ਕਈ ਵਾਰੀ ਅਸੀਂ ਇੱਕੋ ਦਮ ਢੇਰੀ ਚ ਆ ਦਿੰਦੇ ਹਾਂ, ਰਸ ਨਹੀਂ ਹੁੰਦਾ ਜੀ, ਫਿਰ ਹੁਣ ਨਾਮ ਜਪਣਾ ਛੱਡ ਦਿੱਤਾ। ਉਹ ਗੁਰਮੁਖ ਇੱਕ ਉਦਾਹਰਣ ਦਿੰਦੇ ਸਨ ਕਿ ਜੇ ਬਿਜਲੀ ਪਿੱਛੋਂ ਚਲੀ ਗਈ, ਇਹਦਾ ਮਤਲਬ ਇਹ ਨਹੀਂ ਕਿ ਖੰਭੇ ਦੀਆਂ ਤਾਰਾਂ ਹੀ ਕੱਟ ਛੱਡੋ, ਬੇਨਤੀ ਸਮਝ ਲਓ। ਜੇ ਬਿਜਲੀ ਪਿੱਛੋਂ ਚਲੀ ਗਈ ਵਕਤੀ ਤੌਰ ਤੇ, ਜੇ ਕਹੀਏ ਜੀ ਬਿਜਲੀ ਤਾਂ ਹੈ ਕੋਈ ਨੀ, ਲਾਈਟ ਬਲਦੀ ਕੋਈ ਨੀ, ਪੱਖੇ ਚੱਲਦੇ ਕੋਈ ਨੀ, ਲਾਓ ਤਾਰਾਂ, ਤੋੜੋ ਕਨੈਕਸ਼ਨ ਪਿਆਰਿਆ, ਕਨੈਕਸ਼ਨ ਨਾ ਤੁਰ ਟੁੱਟਣ ਦੇਈ, ਤਾਰ ਨਾ ਤੋੜੀ, ਤਾਰ ਜੁੜੀ ਰਹੇਗੀ ਬਿਜਲੀ ਫਿਰ ਵੀ ਆ ਸਕਦੀ। ਜੇ ਤਾਰ ਹੀ ਤੋੜ ਕੇ ਬੈਠ ਗਈ, ਕਨੈਕਸ਼ਨ ਤੋਂ ਬਿਨਾਂ ਬਿਜਲੀ ਕਿੱਥੋਂ ਆਉਣੀ। ਬੇਨਤੀ ਹੈ ਰਸ ਆਵੇ ਨਾ ਆਵੇ ਤੂੰ ਤਾਰ ਜੋੜ ਕੇ ਰੱਖ। ਪਤਾ ਨੀ ਕਿਹੜੀ ਘੜੀ ਕਿਹੜੇ ਵਕਤ ਤੇਰੀ ਜੁੜੀ ਹੋਈ ਤਾਰ ਨੇ ਤੇਰੇ ਅੰਦਰ ਰੋਸ਼ਨੀ ਪੈਦਾ ਕਰ ਦੇਣੀ ਹੈ, ਤੇ ਤਾਰਾਂ ਹੀ ਲਪੇਟ ਕੇ ਤੁਰ ਕਿਉਂ ਪਿਆ ਰਿਹਾ। ਫਿਰ ਕਦੀ ਆਸ ਨਾ ਕਰੀ ਅੰਦਰ ਦੀਪਕ ਬਲੇਗਾ। ਸਤਿਗੁਰੂ ਮੇਰ ਕਰਨ ਅਸੀਂ ਆਪਣੀ ਨਿਰੰਤਰਤਾ ਨੂੰ ਕਾਇਮ ਰੱਖੀਏ। ਗੁਰੂ ਜੀ ਦੇ ਚਰਨਾਂ ਵਿੱਚੋਂ ਜੇ ਖੁਸ਼ੀ ਲੈਣੀ ਹੈ, ਠੀਕ ਹੈ ਸੇਵਾ ਸਾਰੀਆਂ ਅਸੀਂ ਚੰਗੀਆਂ ਕਰ ਰਹੇ ਹਾਂ, ਰੁਮਾਲੇ ਸਾਹਿਬ, ਬਸਤਰ, ਮਾਇਆ, ਗੁਰੂ ਦਰ ਤੇ ਲੰਗਰ, ਸਭ ਕੁਝ ਚੰਗੀ ਗੱਲ ਹੈ। ਪਰ ਪਿਆਰੇ ਵਿੱਚ ਗੱਲ ਚੇਤੇ ਰੱਖਿਓ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਸੋ ਵਿਛੜ ਝੋਟਾ ਖਾਵੇ। ਆਪਣੀ ਮਰਜ਼ੀ ਨੂੰ ਦਈਏ ਛੱਡ, ਚੁੱਪ ਕਰਕੇ ਗੁਰੂ ਦੀ ਗੱਲ ਮੰਨ ਲਈਏ। ਮੈਂ ਤਾਂ ਕਈ ਵਾਰੀ ਸਿੱਧੀ ਜੀ ਜਟਕੀ ਬੋਲੀ ਵਿੱਚ ਕਹਿੰਦਾ, ਐਸ ਜਨਮ ਵਿੱਚ ਮੰਨ ਲਓ ਤੇ ਭੜਾ ਜੇ ਆਪਾਂ ਮੰਨ ਲਈਏ ਸਾਰੇ, ਨਹੀਂ ਤੇ ਕਰੋੜਾ ਜਨਮ ਭਟਕ ਕੇ ਵੀ ਆਉਣਾ। ਤੇ ਗੁਰੂ ਅਮਰਦਾਸ ਕਹਿੰਦੇ ਨੇ ਜਿਹੜੀ ਅੱਜ ਗੱਲ ਮੈਂ ਤੈਨੂੰ ਕਹਿੰਦਾ, ਕਰੋੜਾ ਜਨਮ ਬਾਅਦ ਵੀ ਇਹੀ ਕਾਮ। ਅਸੀਂ ਰੋਜ਼ ਪੜ੍ਹਦੇ ਹਾਂ ਨਾ, ਅਨੇਕ ਜੋਨੀ ਭਰਮ ਆਵੇ, ਆਪਾਂ ਇਹ ਪੌੜੀ ਪੜ੍ਹਨੇ, ਜੇ ਕੋ ਗੁਰ ਤੇ ਬੇਮੁਖ ਹੋਵੇ ਤੇ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰਤ ਹੈ ਕੋਈ ਪੁੱਛੋ ਬਵੇਕੀਆਂ, ਜਾਏ ਅਨੇਕ ਜੋਨੀ ਭਰਮ ਆਵੇ ਵੀ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਅਨੇਕ ਜੂਨੀ ਤੋਂ ਬਾਅਦ ਵੀ ਤੈਨੂੰ ਚਰਨਾਂ ਨਾਲ ਜੁੜਨਾ ਪੈਣਾ ਜੇ ਪਾਰ ਉਤਾਰਾ ਚੰਨ। ਅਨੇਕ ਜੂਨੀ ਭਰਮ ਆਏ, ਭਰਮ ਕੇ ਆਉਂਦਾ, ਫਿਰ ਸਤਿਗੁਰੂ ਦੇ ਚਰਨਾਂ ਨਾਲ ਜੁੜਦਾ, ਫਿਰ ਮੁਕਤ ਪਾਏ ਲਾਗ ਚਰਨੀ। ਪਰ ਕਿਵੇਂ ਚਰਨੀ? ਸਤਿਗੁਰੂ ਸ਼ਬਦ ਸੁਣਾ ਹੈ, ਜਦੋਂ ਸਤਿਗੁਰੂ ਦਾ ਸ਼ਬਦ ਖੈਰ ਮੰਤਰ ਨਾਮ, ਜਦੋਂ ਨਾਮ ਸੁਣਿਆ ਉਹਦੀ ਘਾਲਣਾ ਕਮਾਈ ਸ਼ੁਰੂ ਕੀਤੀ। ਆਓ ਗੁਰਮੁਖੋ, ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ, ਗੁਰੂ ਜੀ ਪਾਸੋਂ ਅੰਮ੍ਰਿਤ ਦੀ ਦਾਤ ਲਈਏ। ਅੰਮ੍ਰਿਤ ਦੀ ਦਾਤ ਲੈ ਕੇ ਪੰਜਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਹਨੂੰ ਕਮਾਉਣ ਦਾ ਯਤਨ ਕਰੀਏ, ਆਪਣੇ ਜੀਵਨ ਨੂੰ ਅੱਗੇ ਲੈ ਕੇ ਤੁਰੀਏ। ਇੱਕ ਦਿਨ ਮੈਂ ਅਰਜ਼ ਕੀਤੀ ਸੀ, ਆਪਣੇ ਅੰਦਰ ਝਾਤੀ ਮਾਰੀਏ, ਸਰੀਰ ਸਾਡਾ ਵਰਤਮਾਨ ਵਿੱਚ ਹੈ, ਸਵਾਸ ਸਾਡੇ ਵਰਤਮਾਨ ਵਿੱਚ ਨਹੀਂ। ਪਰ ਬਦਕਿਸਮਤੀ ਇਹ ਮਨ ਕਦੀ ਵਰਤਮਾਨ ਵਿੱਚ ਆਉਂਦਾ ਨਹੀਂ। ਸਰੀਰ ਕਿੰਨੇ ਮਾਇਲਸ ਤੋਂ ਘਰੋਂ ਇੱਥੇ ਆਇਆ, ਇਹ ਨਹੀਂ ਵੀ ਮੈਂ ਇੱਥੇ ਬੈਠਾ ਤੇ ਇੱਕ ਸਰੀਰ ਮੇਰਾ ਘਰ ਹੈ, ਜਿੱਥੇ ਮੈਂ ਆ ਮੇਰਾ ਸਰੀਰ ਵਰਤਮਾਨ ਵਿੱਚ ਉੱਥੇ ਹੀ ਰਹੇਗਾ, ਤੇ ਜਿੱਥੇ ਮੇਰਾ ਸਰੀਰ ਰਹੇਗਾ ਕੁਦਰਤ ਦਾ ਨੇਮ ਹੈ ਮੇਰੇ ਸਵਾਸ ਵੀ ਉੱਥੇ ਹੀ ਚੱਲਣ। ਇਹ ਨਹੀਂ ਵੀ ਮੈਂ ਸਰੀਰ ਗੁਰਦੁਆਰੇ ਵਿੱਚ ਤੇ ਸਾਹ ਮੈਂ ਘਰ ਛੱਡ ਆਇਆ, ਸਰੀਰ ਵਰਤਮਾਨ ਵਿੱਚ ਰਹਿੰਦਾ, ਸਵਾਸ ਵਰਤਮਾਨ ਵਿੱਚ ਰਹਿੰਦੇ ਨੇ। ਬਦਕਿਸਮਤੀ ਇਹ ਮਨ ਵਰਤਮਾਨ ਵਿੱਚ ਨਹੀਂ ਰਹਿੰਦਾ, ਜਾਂ ਉਹ ਅੱਗੇ ਸੋਚਦਾ ਜਾਂ ਪਿੱਛੇ ਸੋਚੀ ਜਾਂਦਾ। ਇਹ ਤੇ ਸੋਚਦਾ ਹੀ ਨਹੀਂ ਪਿਆ ਕਿ ਜਿਹੜਾ ਮੇਰੇ ਤੇ ਸਮਾਂ ਲੰਘਦਾ ਪਿਆ ਮੈਂ ਇਹਨੂੰ ਸਾਂਭਾਂ, ਇਹਨੂੰ ਸੰਭਾਲਾਂ। ਤੇ ਭਾਈ ਵੀਰ ਸਿੰਘ ਨੇ ਤਾਂ ਹੀ ਕਿਹਾ, ਕਹਿਣ ਲੱਗੇ, ਕੱਲ ਚੁੱਕੀ ਹੈ ਜੀਤ ਬਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਕਤ ਗਵਾਈ, ਹੋ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਰਸ ਪੀਂਦਿਆਂ ਹਾਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦੇ, ਵਰਤਮਾਨ ਨੂੰ ਸਾਂਭ ਲੈ। ਜਿਸ ਬੰਦੇ ਨੂੰ ਇੱਕ ਸਾਹ ਸਾਂਭਣ ਦੀ ਜਾਚ ਆ ਗਈ ਨਾ, ਉਹਨੇ ਸਮਝ ਲਓ 100 ਸਾਲ ਦੀ ਉਮਰ ਸਾਂਭ ਲਈ। ਇੱਕ ਸਾਹ ਹੀ ਹੈ ਨਾ, ਇੱਕ ਇੱਕ ਸਵਾਸ ਜਿਹਨੇ ਸਾਂਭ ਲਿਆ ਉਹਨੇ ਸਾਰੀ ਜ਼ਿੰਦਗੀ ਨੂੰ ਸਾਂਭ ਲਿਆ। ਆਓ ਦਾਤਾ ਮੇਰ ਕਰੇ, ਆਪਾਂ ਸਤਿਗੁਰੂ ਦੇ ਚਰਨਾਂ ਨਾਲ ਜੁੜ ਸਕੀਏ। ساری اکاگرتہ بخشو. گرو جی دے بخشے کوئی داس نہیں آپا سنگتی روپ دے وچ جت سکیے. تے عرض میں پھر اج کر دیواں کہ آپا روز سنگت کیتی ہے, نام ہی سنگتی روپ ہی جپے ہے. تے گھر جا کے جڑے روز نیم نبھاندے نے انہاں دے چرناں وچ نمسکار, جے نہیں پانچ پانچ منٹ ہی روز بہنا شروع کر دے. جے سویرے جاب تے جانے ہاں دوپہرے بہ جائیے, دوپہرے نہیں میرے وقت ملتا تے رات نو بہ جائیے, شروعات کریے. دیکھو پانچ پانچ منٹ بھی جے کتے ٹک کے بہ لگ پے نا, تارا بچھا کے رکھو, کنیکشن نہ کٹن دیو. کی پتا پرماتما نے کہڑے منٹ وچ آ کے کھیڑ ورتا دینی. آؤ کرو کرپا اپنے اندر نو اکاگر کر دے, کوئی اچارن کرو جی واہ گرو.